संगत दे चरणा च मथा टेकते हुए अपने गुनाह की माफी लिए अरदास बेनती करता है। संगत की समर्था है बख्शन की, बख्शन की कृपालता करो। संगत दे बख्शे नूं गुरु साहब भी बख्श देंदे।
संत जना मिल पायो सच्चा नाम समाल,
संत जना मिल पायो। ए लोगो पायो, संतां दे नाल मेल करो, सच्चा नाम संभाल। नाम केड़ा? नाम सच्चा, उसनु संभाल। संभाल लफज का इस्तेमाल क्यों किया गया? जो इस जगत दे विच असी देखते हाँ कोई वस्तु या कोई संबंध किसी जीवात्मा दे कोल होवे और उसका ख्याल ना करे और वह वस्तु या संबंध जो है खजल जा रही है, विकार भी जा रही है, खत्म हो रही है, उसनू दूसरी जीवात्मा जड़ी है होशियार करती है, चेतांदी है, कहती भाई तू होश कर, अपनी इस वस्तु संबंध का संभाल कर। उस तरीके दे नाल गुरु नानक साहब इस बाणी दे विच स्पष्ट उपदेश कर रहे हैं, किस दी तू संभाल कर, किस दी? इस नाम दी। इस तो दो गल्लां स्पष्ट हो जांदियां कि नाम पहले तो मौजूद है, अगर मौजूद ना होंदा तो फिर संभाल लफज का इस्तेमाल नहीं सी हो सकता। इसका भाव है कि पहले तो यह वस्तु जड़ी है जिसनू प्राप्त करने वास्ते यह मनुखा जन्म सानू प्राप्त होया है, यह पहले तो ही मौजूद है और उसके नाल ही गुरु साहब सच लफज का इस्तेमाल कर रहे हैं। सच का की भाव है कि कोई भ्रम भी है इस दे विच। भ्रम कैसा है कि कोई झूठ नू अपना रखा है, यानी कि ऐसा कोई नाम है जड़ा कि झूठा है और झूठे नू असी सच्चा कह करके अपना रहे हाँ। इस करके गुरु साहब बिल्कुल स्पष्ट उपदेश कर रहे हैं कि सच्चे नाम दी तू संभाल कर। क्यों? क्योंकि ये खजल जा रहा है, तू चेतदा नहीं, जागदा नहीं, इस नू प्राप्त करन दा अधिकारी नहीं बनता। वस्तु तो पहले तो मौजूद है पर तू जागया नहीं, तू सुता पिया। सृष्टि जड़ी है सुती आई और सुती ही चली गई। ते गुरु साहब स्पष्ट करते ने ये सच्ची वस्तु दी तैनू तां ही संभाल होएगी जदों तू संतां दे नाल मेल करेगा। इस तुक दे तीन हिस्से बिल्कुल स्पष्ट हैं। सब तो पहला तो है कि संतां दे नाल मेल होना, मेल होएगा तो तैनू सच और झूठ का ज्ञान पता चलेगा और सच और झूठ का जदों पता चलेगा उदों ही तू इस वस्तु की संभाल करेगा, नहीं तो तू जिस तरीके नाल आया है उसे तरीके दे नाल चला जाना है। गुरु साहब स्पष्ट करते ने अपनी इस बाणी दे विच कि इस सृष्टि दे विच नाम जो है जड़ और चेतन सारिया नू आधार देन वाला वह परमात्मा का एक गुण है। यानी कि नाम कोई लफज नहीं है, कोई मत या धर्म नहीं है, कोई गुरमुखी दे लफज कह लईए या हिंदी दे फारसी दे या अंग्रेजी दे कोई लफज। जिस तरीके दे नाल कोई किसी वस्तु का एक नाम होंदा है अलग अलग दिशा दे विच, अलग अलग भाषा दे विच उन्हूं अलग अलग लफजा दे नाल याद किया जाता है, पर वह लफज जड़े ने वह कोई होर चीज है और जड़ी वस्तु है जिसनू की याद किया जाता है वह कोई होर चीज है। अगर असी यह कही परमात्मा का यह गुण सिर्फ पंजाबी दे विच है या किसी विशेष मत या धर्म दे नाल संबंध रखता है तो बाकी दे जड़े धर्म यानी कि मनुख जात जड़ी है उदे नाल ना इंसाफी होएगी। यानी कि हिंदुआ दा कोई होर परमात्मा है, सिखा दा होर, मुसलमाना दा होर, ईसाइया दा होर, ते ए जीवात्मा दा परम है। परमात्मा एक है, परमात्मा दा एक गुण है जिसनू की गुरु नानक साहब ने नाम किया है। ईसा मसीह जी ने वर्ड कह दिता, किसी ने कलमा कहता, किसी ने लागोस कहता, किसी ने कुछ, किसी ने कुछ, यानी कि जितनिया भाषा देश जात धर्म कौम दे विच आईया, जड़े काल दे विच भी आईया, जो कुछ भी प्रचलित सी विनिमय दी भाषा, एक्सचेंज दी भाषा, उस नूं उन्हां लफ्ज़ां दे नाल ही इस नाम नूं याद कीता गया। हुण नाम की है? गुरु नानक साहब कहंदे ने सत नाम,
ਸੱਤ ਕੌਣ ਹੈ? ਸੱਤ ਰਹਿਣ ਵਾਲੇ ਨੂੰ ਸੱਚ ਕਿਹਾ ਜਾਂਦਾ, ਜਿਹੜਾ ਖਤਮ ਹੋ ਗਿਆ ਜਾਂ ਕਿ ਬਦਲ ਜਾ ਰਿਹਾ ਉਸ ਨੂੰ ਝੂਠ ਕਹਿੰਦੇ ਆ। ਇਸ ਜਗਤ ਦੇ ਵਿੱਚ ਝੂਠ ਬਿਲਕੁਲ ਸਪਸ਼ਟ ਹੈ। ਜਦੋਂ ਵੀ ਕੋਈ ਜੀਵਾਤਮਾ ਕਿਸੇ ਦੇ ਨਾਲ ਕੋਈ ਐਸੀ ਗੱਲ ਕਰੇ ਔਰ ਉਸ ਤੋਂ ਬਾਅਦ ਮੁਕਰ ਜਾਏ, ਅਸੀਂ ਉਸ ਨੂੰ ਝੂਠਾ ਕਹਿੰਦੇ ਆ, ਔਰ ਦੂਸਰੇ ਨੂੰ ਵੀ ਕਹਿੰਦੇ ਆ ਭਾਈ ਤੂੰ ਇਸ ਦੇ ਨਾਲ ਸੰਬੰਧ ਨਾ ਰੱਖੀ। ਕਿਉਂ? ਕਿਉਂਕਿ ਇਹ ਵਿਅਕਤੀ ਝੂਠਾ ਹੈ। ਯਾਨੀ ਕਿ ਝੂਠੇ ਤੋਂ ਸੰਬੰਧ ਤੋੜਨ ਦਾ ਉਪਦੇਸ਼ ਜੀਵਾਤਮਾ ਦਿੰਦੀ ਹੈ ਉਸ ਨੂੰ ਜਿਹੜੀ ਉਸਦੇ ਨਾਲ ਸੰਬੰਧ ਰੱਖਣ ਦਾ ਵਿਚਾਰ ਰੱਖਦੀ ਹੈ ਜਾਂ ਕਿ ਸਪਾਸ਼ਿਤ ਕਰਨ ਵਾਸਤੇ ਅਗਰਸਰ ਹੁੰਦੀ ਹੈ। ਉਸੇ ਤਰੀਕੇ ਦੇ ਨਾਲ ਸੰਤ ਬਿਲਕੁਲ ਸੰਤਾਂ ਦਾ ਮੇਲ ਦਾ ਭਾਵ ਹੈ। ਸੰਤਾਂ ਨੂੰ ਮਿਲਾਂਗੇ ਤੇ ਸੰਤ ਇਹ ਉਪਦੇਸ਼ ਦੇਣਗੇ। ਜਿਸ ਤਰੀਕੇ ਦੇ ਨਾਲ ਸੱਚਖੰਡ ਤੋਂ ਇਹ ਬਾਣੀ ਸਾਨੂੰ ਸਾਡੀ ਝੋਲੀਆਂ 'ਚ ਤਕਸੀਮ ਕੀਤੀ ਜਾ ਰਹੀ ਹੈ, ਬਿਲਕੁਲ ਸਪਸ਼ਟ ਸੰਤ ਉਪਦੇਸ਼ ਦੇ ਰਹੇ ਨੇ ਕਿ ਤੂੰ ਸੱਚ ਦੇ ਨਾਲ ਜੁੜਨਾ, ਝੂਠ ਦੇ ਨਾਲ ਨਹੀਂ ਜੁੜਨਾ। ਯਾਨੀ ਕਿ ਲਫ਼ਜ਼ ਕੋਈ ਨਾਮ ਨਹੀਂ ਹੈ। ਸ਼ਬਦ ਹੈ ਧਰਤੀ, ਸ਼ਬਦ ਹੈ ਆਕਾਸ਼, ਸ਼ਬਦ ਹੈ ਸ਼ਬਦ ਪਿਆ ਪ੍ਰਕਾਸ਼, ਸਗਲ ਸ੍ਰਿਸ਼ਟੀ ਸ਼ਬਦ ਕੇ ਪਾਛੈ, ਨਾਨਕ ਸ਼ਬਦ ਘਟੇ ਘਟ ਆਛੈ। ਇਹ ਸ਼ਬਦ ਹੈ ਜਿਹੜਾ ਜੜ ਔਰ ਚੇਤਨ ਲੋਕ ਨੂੰ ਆਧਾਰ ਦੇ ਰਿਹਾ, ਬਣਾਉਣ ਵਾਲਾ ਹੈ। ਇਹ ਸਾਰੀ ਰਚਨਾ ਜਿਹੜੀ ਵੀ ਮਨ ਬੁੱਧੀ ਔਰ ਇੰਦਰੀਆਂ ਦੇ ਨਾਲ ਦ੍ਰਿਸ਼ਟੀਗੋਚਰ ਹੈ, ਜਿਸ ਨੂੰ ਅਸੀਂ ਦੇਖ ਰਹੇ ਹਾਂ, ਸੁਣ ਰਹੇ ਹਾਂ, ਮਹਿਸੂਸ ਕਰ ਰਹੇ ਹਾਂ, ਇਹ ਸਾਰਿਆਂ ਨੂੰ ਬਣਾਉਣ ਵਾਲਾ ਕੌਣ ਹੈ? ਸ਼ਬਦ। ਔਰ ਸ਼ਬਦ ਕੋਈ ਲਫ਼ਜ਼ ਨਹੀਂ, ਲਫ਼ਜ਼ ਕਿਸੇ ਵਸਤੂ ਨੂੰ ਬਣਾ ਨਹੀਂ ਸਕਦਾ। ਲਫ਼ਜ਼ ਜੋ ਹੈ ਜੜ ਪ੍ਰਕਿਰਤੀ ਦੇ ਨਾਲ ਸੰਬੰਧ ਰੱਖਣ ਵਾਲਾ ਇੱਕ ਸਾਧਨ ਹੈ। ਸਾਧਨ ਕਿਉਂ ਹੈ? ਮਨੁੱਖ ਨੂੰ ਮਨੁੱਖ ਪੜਾ ਸਕਦਾ ਹੈ। ਕੋਈ ਭਾਸ਼ਾ ਚਾਹੀਦੀ ਹੈ ਜਿਸ ਤਰੀਕੇ ਦੇ ਨਾਲ ਮਨੁੱਖ ਨੂੰ ਗਿਆਨ ਦੀ ਪ੍ਰਾਪਤੀ ਹੋਏ, ਰਸਤੇ ਦਾ ਪਤਾ ਚੱਲੇ। ਅਸੀਂ ਸਕੂਲ ਕਾਲਜਾਂ ਦੇ ਵਿੱਚ ਜਾਂਦੇ ਹਾਂ, ਕਿਸੇ ਵੀ ਵਿਸ਼ੇ ਦੇ ਮੁਤਲਕ ਕੋਈ ਵੀ ਚੀਜ਼ ਲੈ ਕਰਕੇ ਜਦੋਂ ਅਸੀਂ ਗਿਆਨ ਹਾਸਲ ਕਰਨਾ ਚਾਹੁੰਦੇ ਹਾਂ, ਉਸ ਵਸਤੂ ਦੇ ਬਾਰੇ ਜਾਣਕਾਰੀ ਜਾਣਨਾ ਚਾਹੁੰਦੇ ਹਾਂ, ਸੰਬੰਧ ਦੇ ਬਾਰੇ, ਦੇਸ਼ ਦੇ ਬਾਰੇ, ਮੁਲਕ ਦੇ ਬਾਰੇ, ਤੇ ਉਸ ਵੇਲੇ ਕੋਈ ਨਾ ਕੋਈ ਪੜ੍ਹਾਈ ਜਿਹੜੀ ਪੜ੍ਹਾਈ ਜਾਂਦੀ ਹੈ ਉਹ ਲਫ਼ਜ਼ਾਂ ਦੇ ਰਾਹੀਂ ਹੀ ਪੜ੍ਹਾਈ ਜਾਂਦੀ ਹੈ, ਔਰ ਮਨੁੱਖ ਹੀ ਮਨੁੱਖ ਨੂੰ ਪੜ੍ਹਾਉਂਦਾ ਹੈ। ਇਸੇ ਕਰਕੇ ਸੰਤ ਜਿਹੜੀ ਗੱਲ ਕਹੀ ਗਈ ਹੈ, ਸੰਤਾਂ ਦੇ ਅੰਦਰ ਪੜ੍ਹਾਉਣ ਵਾਲੀ ਵਸਤੂ ਜਿਹੜੀ ਚੀਜ਼ ਹੈ, ਤਾਕਤ ਜਿਹੜੀ ਹੈ, ਉਹ ਸੱਚਖੰਡ ਦੀ ਤਾਕਤ ਹੈ। ਇਸ ਕਰਕੇ ਉਹਨਾਂ ਨੂੰ ਸੰਤ ਕਿਹਾ ਗਿਆ। ਔਰ ਸੰਤ ਜਿਹੜੇ ਲਫ਼ਜ਼ਾਂ ਦਾ ਇਸਤੇਮਾਲ ਕਰਦੇ ਨੇ, ਉਹ ਸਾਰੇ ਲਫ਼ਜ਼ ਜਿਹੜੇ ਨੇ ਨਾਮ ਕਹੇ ਜਾਂਦੇ ਨੇ। ਜਦੋਂ ਅਸੀਂ ਉਹਨਾਂ ਨੂੰ ਲਿਖ ਲੈਂਦੇ ਹਾਂ, ਗ੍ਰੰਥ ਪੋਥੀ ਬਣਾ ਲਈ, ਅਸੀਂ ਉਹਨਾਂ ਨੂੰ ਕਹਿਤਾ ਵੀ ਇਹ ਨਾਮ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਉਹਨੂੰ ਨਾਮ ਕਿਉਂ ਕਿਹਾ ਗਿਆ? ਕਿਉਂਕਿ ਪੂਰਨ ਸੰਤਾਂ ਦੇ ਮੁਖਾਰਬਿੰਦ ਚੋਂ ਉਤਪੰਨ ਕੀਤੀਆਂ ਗਈਆਂ ਉਹ ਤਰੰਗਾਂ ਨੇ ਜਿਹੜੀਆਂ ਸੱਚਖੰਡ ਦੀ ਤਾਕਤ ਦੇ ਨਾਲ ਪ੍ਰਚਾਰਿਤ ਕੀਤੀਆਂ ਜਾਂਦੀਆਂ ਨੇ। ਯਾਨੀ ਅਸਲੀ ਭਾਵ ਇਹ ਹੈ ਕਿ ਸੱਚਖੰਡ ਦੀ ਤਾਕਤ ਜਿੱਥੋਂ ਪ੍ਰਗਟ ਹੋਈ ਹੈ ਔਰ ਜਿਨ੍ਹਾਂ ਲਫ਼ਜ਼ਾਂ ਦੇ ਰਾਹੀਂ ਉਹ ਦੱਸੀ ਗਈ ਹੈ, ਉਸ ਨੂੰ ਅਸੀਂ ਨਾਮ ਕਹਿਤਾ। ਪਰ ਇਹ ਨਾਮ ਸੱਚਾ ਹੋਣ ਦੇ ਬਾਅਦ ਵੀ ਝੂਠਾ ਸਾਬਿਤ ਹੋ ਜਾਂਦਾ। ਕਦੋਂ ਝੂਠਾ ਹੋ ਜਾਂਦਾ? ਜਦੋਂ ਮਨ ਬੁੱਧੀ ਔਰ ਇੰਦਰੀਆਂ ਤੱਕ ਇਹ ਸੀਮਿਤ ਹੋ ਜਾਂਦਾ ਔਰ ਅਸੀਂ ਇਸ ਤੋਂ ਅੱਗੇ ਨਹੀਂ ਜਾ ਸਕਦੇ। ਇਹਨਾਂ ਨੂੰ ਜਪਣ ਵਾਸਤੇ ਇੱਕ ਚੇਤਨ ਸੱਤਾ ਦੀ ਲੋੜ ਹੈ। ਅਸੀਂ ਜਿਨ੍ਹਾਂ ਲਫ਼ਜ਼ਾਂ ਨੂੰ ਨਾਮ ਸਮਝ ਕਰਕੇ ਬੈਠੇ ਹਾਂ, ਇਸ ਭਰਮ ਚੋਂ ਨਿਕਲ ਜਾਣਾ ਚਾਹੀਦਾ ਕਿ ਇਹ ਸਾਨੂੰ ਸੱਚਖੰਡ ਲੈ ਜਾਣਗੇ। ਇਹਨਾਂ ਨੂੰ ਜਪਣ ਵਾਸਤੇ ਜਦ ਇੱਕ ਚੇਤਨ ਸੱਤਾ ਦੀ ਲੋੜ ਹੈ, ਤੇ ਕਿਸ ਤਰੀਕੇ ਦੇ ਨਾਲ ਇੱਕ ਪਰਮਾਤਮਾ ਦੇ ਦੂਸਰੇ ਗੁਣ, ਜਿਸ ਨੂੰ ਸੁਰਤ ਜਾਂ ਖਿਆਲ ਕਿਹਾ ਜਾਂਦਾ, ਆਤਮਾ ਕਿਹਾ ਜਾਂਦਾ, ਇਸ ਨੂੰ ਚੁੱਕ ਕਰਕੇ ਸੱਚਖੰਡ ਲੈ ਜਾਣਗੇ। ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਅਸੀਂ ਪੜ੍ਹੇ ਲਿਖੇ ਮੂਰਖ ਬਣੀ ਬੈਠੇ ਹਾਂ। ਪੜ੍ਹੇ ਲਿਖੇ ਮੂਰਖ ਦਾ ਕੀ ਭਾਵ ਹੈ? ਇੱਕ ਪੂੰਛ ਦੀ ਕਮੀ ਹੈ, ਦੋ ਪੈਰ ਲੈ ਕਰਕੇ ਬੁੱਧੀ ਤਾਂ ਮੌਜੂਦ ਹੈ, ਪਰ ਬਾਕੀ ਗੱਲਾਂ ਸਾਡਾ ਖਿਆਲ ਬਹੁਤ ਅੱਛਾ, ਚਤੁਰਾਈ ਬਹੁਤ ਮੌਜੂਦ ਹੈ, ਪਰ ਇੱਥੇ ਆ ਕਰਕੇ ਅਸੀਂ ਬਿਲਕੁਲ ਹੀ ਫੇਲ ਹੋ ਜਾਂਦੇ ਹਾਂ। ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਪਕੜ ਕੇ ਕਿਸ ਨੂੰ ਬੈਠੇ ਹਾਂ, ਝੂਠ ਨੂੰ ਜਾਂ ਸੱਚ ਨੂੰ। ਯਾਨੀ ਕਿ ਇਹ ਲਫ਼ਜ਼ ਜਿਹੜੇ ਨੇ ਇਹ ਸਾਨੂੰ ਲੈ ਕਰਕੇ ਨਹੀਂ ਜਾ ਸਕਦੇ। ਇਹਨਾਂ ਨੂੰ ਜਪਣ ਵਾਸਤੇ ਜਦ ਚੇਤਨ ਸੱਤਾ ਚਾਹੀਦੀ ਏ, ਤੇ ਪਾਰ ਲਿਜਾਣ ਵਾਲੀ ਵਸਤੂ ਔਰ ਆਧਾਰ ਦੇਣ ਵਾਲੀ ਵਸਤੂ ਏ, ਉਹ ਕੋਈ ਹੋਰ ਚੀਜ਼ ਹੈ। ਗੁਰੂ ਨਾਨਕ ਸਾਹਿਬ ਉਪਦੇਸ਼ ਕਰ ਰਹੇ ਨੇ ਕਿ ਇਹ ਬਿਲਕੁਲ ਹੀ ਸਪਸ਼ਟ ਮਜ਼ਬੂਨ ਹੈ, ਤੂੰ ਭਰਮ ਦੇ ਵਿੱਚ ਬੈਠਾ ਹੈ, ਜਦ ਤੱਕ ਭਰਮ ਚੋਂ ਨਹੀਂ ਨਿਕਲੇਗਾ। ਹੁਣ ਇਹ ਭਰਮ ਕਦੋਂ ਦੂਰ ਹੋਏਗਾ? ਜਦੋਂ ਤੂੰ ਸੰਤਾਂ ਦੇ ਕੋਲ ਜਾਏਗਾ। ਇਸ ਦਾ ਭਾਵ ਬਿਲਕੁਲ ਸਪਸ਼ਟ ਹੈ ਕਿ ਸੰਤਾਂ ਦੀ ਚਰਨੀ ਲੱਗੇ ਬਗੈਰ, ਟੇਕ ਲਏ ਬਗੈਰ ਜੀਵ ਜਿਹੜਾ ਹੈ ਉਹ ਅੰਧਾ ਔਰ ਬਹਿਰਾ ਹੈ। ਇਹਨਾਂ ਅੱਖਾਂ ਦੇ ਨਾਲ ਜੋ ਕੁਝ ਵੀ ਅਸੀਂ ਦੇਖਦੇ ਹਾਂ, ਇਹ ਸਭ ਕੁਝ ਖਤਮ ਹੋ ਜਾਣਾ ਹੈ। ਜਿੰਨੀਆਂ ਵੀ ਵਸਤੂਆਂ ਨੇ, ਮਾਂ ਬਾਪ ਹੈ, ਭੈਣ ਭਰਾ, ਧੀਆਂ ਪੁੱਤਰ ਹੈ, ਜੜ ਵਸਤੂਆਂ ਨੇ, ਕਾਰਾਂ ਮੋਟਰਾਂ, ਫੈਕਟਰੀਆਂ, ਬੰਗਲੇ, ਜੋ ਕੁਝ ਵੀ ਨਜ਼ਰ ਆ ਰਿਹਾ, ਇਹ ਸਾਰੀਆਂ ਦੀਆਂ ਸਾਰੀਆਂ ਵਿਨਾਸ਼ ਦੇ ਵਿੱਚ ਜਾ ਰਹੀਆਂ, ਆਪਣੇ ਆਧਾਰ ਤੋਂ ਖਿਸਕ ਰਹੀਆਂ ਨੇ। ਔਰ ਅਗਰ ਇਹ ਪਹਿਲੇ ਨਹੀਂ ਸੀ, ਹੁਣ ਵੀ ਨਹੀਂ ਨੇ, ਅੱਗੇ ਵੀ ਨਹੀਂ ਰਹਿਣੀਆਂ। ਜਿਹੜੀ ਰਹਿਣ ਵਾਲੀ ਵਸਤੂ ਹੈ ਉਸ ਨੂੰ ਗੁਰੂ ਨਾਨਕ ਸਾਹਿਬ ਨੇ ਨਾਮ ਕਹਿਤਾ। ਯਾਨੀ ਕਿ ਨਾਮ ਕੋਈ ਲਫ਼ਜ਼ ਨਹੀਂ ਹੈ, ਇਹ ਸਭ ਨੂੰ ਆਧਾਰ ਦੇ ਰਿਹਾ। ਅਨੰਤ ਬ੍ਰਹਿਮੰਡ ਕੰਮ ਕਰ ਰਹੇ ਨੇ, ਕਿਸ ਤਰੀਕੇ ਦੇ ਨਾਲ ਕੰਮ ਕਰ ਰਹੇ ਨੇ, ਕੋਈ ਲਫ਼ਜ਼ ਇਹਨਾਂ ਨੂੰ ਨਹੀਂ ਚਲਾ ਰਹੇ। ਇਹਨਾਂ ਦੇ ਪਿੱਛੇ ਕੋਈ ਚੇਤਨ ਸੱਤਾ ਕੰਮ ਕਰ ਰਹੀ, ਕੋਈ ਤਾਕਤ ਕੰਮ ਕਰ ਰਹੀ ਹੈ। ਸੂਰਜ ਨੂੰ ਦੇਖੋ, ਚੰਦਰ ਨੂੰ ਦੇਖੋ, ਪ੍ਰਿਥਵੀ ਨੂੰ ਦੇਖੋ, ਕਿਸ ਤਰੀਕੇ ਦੇ ਨਾਲ ਆਪਣੇ ਤੁਰੇ ਤੇ ਵੀ ਘੁੰਮਦੇ ਨੇ, ਇੱਕ ਦੂਜੇ ਦਾ ਚੱਕਰ ਵੀ ਲਗਾਉਂਦੇ ਨੇ। ਅਨੰਤ ਕਾਲ ਹੋ ਗਿਆ ਇਹ ਸਾਰੀ ਸ੍ਰਿਸ਼ਟੀ ਚਲਾਈ ਜਾ ਰਹੀ ਹੈ, ਤੇ ਇਸ ਨੂੰ ਕੋਈ ਲਫ਼ਜ਼ ਨਹੀਂ ਚਲਾ ਰਹੇ। ਜਿਨ੍ਹਾਂ ਲਫ਼ਜ਼ਾਂ ਨੂੰ ਅਸੀਂ ਨਾਮ ਕਹਿ ਰਹੇ ਹਾਂ ਜਾਂ ਗੁਰਮੁਖੀ ਦੇ ਲਫ਼ਜ਼ ਕਹਿੰਦੇ ਹਾਂ, ਇਹਨਾਂ ਨੂੰ ਪੈਦਾ ਕੀਤੇ ਕਿਤਨੇ ਦਿਨ ਹੋਏ ਨੇ? 500 ਸਾਲ ਤੋਂ ਵੱਧ ਟਾਈਮ ਨਹੀਂ ਹੋਇਆ ਇਹਨਾਂ ਨੂੰ ਪੈਦਾ ਹੋਇਆ, ਤੇ ਸ੍ਰਿਸ਼ਟੀ ਤੇ ਅਨੰਤ ਕਾਲ ਤੋਂ ਚਲੀ ਆ ਰਹੀ ਹੈ। ਵਾਣੀ ਕੀ ਕਹਿੰਦੀ ਹੈ? ਵਾਣੀ ਵਜੀ ਚੋ ਜੁਗੀ ਸੱਚੋ ਸੱਚ ਸੁਣਾਈ। ਯਾਨੀ ਕਿ ਇਹ ਬਾਣੀ ਜਿਹੜੀ ਪਰਮਾਤਮਾ ਦਾ ਇੱਕ ਗੁਣ ਹੈ, ਨਾਮ ਹੈ, ਇਸ ਨੂੰ ਅਲੱਗ ਅਲੱਗ ਲਫ਼ਜ਼ਾਂ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਯਾਦ ਕੀਤਾ। ਕਿੱਥੇ ਪਾਣਾ ਕਹਿਤਾ, ਕਿੱਥੇ ਹੁਕਮ ਕਹਿਤਾ, ਕਿੱਥੇ ਅਕਤ ਕਥਾ ਕਹਿਤਾ, ਕਿੱਥੇ ਕੀਰਤਨ ਕਹਿਤਾ। ਅਸੀਂ ਇਹਨਾਂ ਲਫ਼ਜ਼ਾਂ ਦੇ ਬਾਹਰੀ ਅਰਥਾਂ ਦੇ ਵਿੱਚ ਫਸ ਕੇ ਕੀਰਤਨ ਦੇ ਵਿੱਚ ਅਸੀਂ ਹਥੋੜਾ ਅਰਚਾਣਾ ਲੈ ਕਰਕੇ ਨੱਚਣ ਟੱਪਣ ਲੱਗ ਗਏ, ਗਾਣ ਵਜਾਉਣ ਲੱਗ ਗਏ ਇਸ ਬਾਣੀ ਨੂੰ ਅਲੱਗ ਅਲੱਗ ਰਾਗਾਂ ਦੇ ਵਿੱਚ, ਔਰ ਸਮਝ ਲਿਆ ਵੀ ਅਸੀਂ ਨਾਮ ਦੀ ਗਾ ਰਹੇ ਹਾਂ ਔਰ ਨਾਮ ਦੇ ਨਾਲ ਮਰਨ ਦੇ ਬਾਅਦ ਸਾਨੂੰ ਇਸ ਦੀ ਸੁੱਖ ਦੀ ਪ੍ਰਾਪਤੀ ਹੋਏਗੀ, ਯਾਨੀ ਕਿ ਮੋਕਸ਼ ਮਿਲ ਜਾਏਗਾ। ਜਾਂ ਲਫ਼ਜ਼ ਲੈ ਕਰ ਬੈਠ ਕੇ ਯਾਨੀ ਕਿ ਜੋ ਨਿਸ਼ਾਨ ਸਾਨੂੰ ਸਤਿਗੁਰਾਂ ਨੇ ਦਿੱਤੇ ਨੇ ਹੈ ਤੇ ਜੜ ਪ੍ਰਕਿਰਤੀ ਨਾਲ ਸੰਬੰਧ ਰੱਖਣ ਵਾਲੇ, ਇਹਨਾਂ ਨੂੰ ਨਾਮ ਇਸ ਕਰਕੇ ਕਹਿਤਾ ਕਿਉਂਕਿ ਪੂਰਨ ਸਤਿਗੁਰਾਂ ਨੇ ਦਿੱਤੇ ਨੇ, ਪਰ ਅਸੀਂ ਉੱਥੇ ਤੱਕ ਹੀ ਰਹਿ ਗਏ। ਹੁਣ ਜਿਸ ਆਕਾਰ ਤੋਂ ਇਹ ਨਾਮ ਲਿਆ ਸਾਧ ਸੰਗਤ ਜੀ, ਉਹ ਆਕਾਰ ਵੀ ਝੂਠਾ ਹੈ, ਜੋ ਲੈ ਰਿਹਾ ਉਹ ਵੀ ਝੂਠਾ ਹੈ। ਸੱਚਾ ਕੌਣ ਹੈ? ਸੁਰਤ ਸੱਚੀ ਹੈ, ਯਾਨੀ ਕਿ ਪਰਮਾਤਮਾ ਦਾ ਗੁਣ ਖਿਆਲ ਸੱਚਾ ਹੈ, ਔਰ ਉਸਦੇ ਨਾਲ ਸੱਚਾ ਕੌਣ ਹੈ? ਉਹ ਸਤਿਗੁਰ ਦੇ ਅੰਦਰ ਕੰਮ ਕਰ ਰਹੀ ਉਹ ਵਸਤੂ, ਯਾਨੀ ਕਿ ਉਹ ਪਰਮਾਤਮਾ ਦਾ ਗੁਣ ਜਿਸ ਨੂੰ ਅਸੀਂ ਨਾਮ ਸ਼ਬਦ ਕੀਰਤਨ ਕਹਿੰਦੇ ਹਾਂ, ਉਹ ਸੱਚਾ। ਯਾਨੀ ਕਿ ਆਕਾਰਾਂ ਦੇ ਵਿੱਚ ਅਸੀਂ ਫਸ ਕਰਕੇ ਰਹਿ ਗਏ, ਘਰ ਫੋਟੋ ਲਿਆ ਹੈ, ਧੂਪ ਬੱਤੀ ਦੇ ਦਿੱਤੀ ਔਰ ਬੜੇ ਪਰੇਸ਼ਾਨ ਆ ਕਿ ਅਸੀਂ ਸਤਿਗੁਰ ਦੀ ਸੇਵਾ ਕਰ ਰਹੇ ਹਾਂ, ਸਤਿਗੁਰ ਦੀ ਭਗਤੀ ਕਰ ਰਹੇ ਹਾਂ। ਸਾਧ ਸੰਗਤ ਜੀ, ਇਹ ਸਾਰੀ ਦੀ ਸਾਰੀ ਮਨ ਦੀ ਭਗਤੀ ਹੈ। ਭਰਮ ਭੁੱਲੇ ਅਗਿਆਨ ਅੰਦਲੇ ਭਰਮ ਭਰਮ ਫੁੱਲ ਤੁਰਾਵੇ, ਨਿਰਜਿਓ ਪੂਜੇ ਮੜਾ ਸੇਵੇ, ਸਭ ਵਿਰਥੀ ਕਾਲ ਗਵਾਵੇ। ਇਹ ਮਨੁੱਖਾ ਜਨਮ ਜਿਹੜਾ ਬੜਾ ਕੀਮਤੀ ਹੈਗਾ, ਔਰ ਪਲ ਪਲ ਅਸੀਂ ਕਾਲ ਦੇ ਮੂੰਹ ਦੇ ਵਿੱਚ ਜਾ ਰਹੇ ਹਾਂ। ਕਿਹੜੇ ਕਰਮ ਕਰਦੇ ਹੋਏ? ਇਹ ਨਿਰਜੀਵ ਵਸਤੂਆਂ ਦੀ ਪੂਜਾ ਕਰ ਰਹੇ ਹਾਂ, ਉਹਨਾਂ ਨੂੰ ਮੱਥੇ ਟੇਕ ਰਹੇ ਹਾਂ। ਇਹਨਾਂ ਨੂੰ ਸੰਭਾਲ ਕਰਨ ਵਾਸਤੇ ਇੱਕ ਚੇਤਨ ਸੱਤਾ ਦੀ ਲੋੜ ਹੈ, ਤੇ ਇਹ ਕਿਸ ਤਰੀਕੇ ਦੇ ਨਾਲ ਪਰਮਾਤਮਾ ਦਾ ਇਸ ਗੁਣ ਨੂੰ ਯਾਨੀ ਕਿ ਆਤਮਾ ਨੂੰ ਖਿਆਲ ਨੂੰ ਚੁੱਕ ਕਰਕੇ ਪਰਮਾਤਮਾ ਦੇ ਉਸ ਪਹਿਲੇ ਗੁਣ ਨਾਮ ਦੇ ਨਾਲ ਮਿਲਾ ਦੇਣਗੇ, ਉਸ ਦੇ ਨਾਲ ਜੋੜ ਦੇਣਗੇ। ਇਹ ਵਿਚਾਰ ਕਰਨ ਵਾਲੀ ਗੱਲ ਹੈ। ਕਿਤਨਾ ਹੀ ਸਮੇਂ ਹੋ ਗਿਆ ਅਸੀਂ ਆਏ ਔਰ ਗਏ ਚਲੇ ਗਏ, ਯਾਨੀ ਕਿ ਅੰਧੇ ਦੇ ਅੰਧੇ ਹੀ ਰਹੇ, ਸਾਨੂੰ ਇਸ ਚੀਜ਼ ਦਾ ਗਿਆਨ ਨਹੀਂ ਹੋਇਆ, ਪਤਾ ਨਹੀਂ ਲੱਗਾ ਕਿ ਸੱਚਾ ਨਾਮ ਕਿਸ ਨੂੰ ਕਿਹਾ। ਇਸ ਕਰਕੇ ਗੁਰੂ ਨਾਨਕ ਸਾਹਿਬ ਇਸ ਤੁਕ ਦੇ ਵਿੱਚ ਬਿਲਕੁਲ ਸਪਸ਼ਟ ਕਰ ਰਹੇ ਨੇ ਕਿ ਅਗਰ ਤੂੰ ਸੱਚੇ ਨਾਮ ਨੂੰ ਜਾਣਨਾ ਚਾਹੁੰਦਾ, ਪ੍ਰਾਪਤ ਕਰਨਾ ਚਾਹੁੰਦਾ, ਤੇ ਸੰਤਾਂ ਦੀ ਟੇਕ ਲੈ ਔਰ ਸੰਭਾਲ। ਇਹ ਮਨੁੱਖਾ ਜਨਮ ਜਿਹੜਾ ਸਵਾਸਾਂ ਦੀ ਪੂੰਜੀ ਜਿਹੜੀ ਸਾਨੂੰ ਮਿਲੀ ਹੈ, ਇਹ ਪਲ ਪਲ ਅਸੀਂ ਖਰਚ ਕਰ ਰਹੇ ਹਾਂ, ਯਾਨੀ ਕਿ ਖਰਚ ਕੀਤੇ ਬਿਨਾਂ ਇਸ ਜਗਤ ਤੋਂ ਕੋਈ ਵੀ ਵਸਤੂ ਸਾਨੂੰ ਨਹੀਂ ਮਿਲਦੀ। ਧੀਆਂ ਪੁੱਤਰ ਜ਼ਮੀਨ ਜਾਇਦਾਦ ਕਾਰਾਂ ਮੋਟਰਾਂ ਜੋ ਕੁਛ ਵੀ ਅਸੀਂ ਇਕੱਤਰਿਤ ਕਰ ਰਹੇ ਹਾਂ, ਇਹਦੇ ਵਿੱਚ ਕੁਝ ਨਾ ਕੁਝ ਪੂੰਜੀ ਸਾਨੂੰ ਲਗਾਉਣੀ ਪੈਂਦੀ। ਉਹ ਪੂੰਜੀ ਕਿਹੜੀ ਹੈ? ਸਵਾਸਾਂ ਦੀ ਪੂੰਜੀ ਹੈ। ਸਵਾਸ ਖਰਚ ਕਰਨੇ ਪੈਂਦੇ ਨੇ, ਬਿਨਾਂ ਸਵਾਸ ਖਰਚ ਕੀਤੇ ਇਨਵੈਸਟਮੈਂਟ ਕੀਤੇ ਕੋਈ ਲਾਭ ਨਹੀਂ ਹੁੰਦਾ, ਕੋਈ ਪ੍ਰਾਪਤੀ ਨਹੀਂ ਹੁੰਦੀ। ਔਰ ਜਿੰਨਾ ਕੁਝ ਅਸੀਂ ਦਿਨ ਰਾਤੀ ਕੰਮ ਕਰਦੇ ਹੋਏ ਇਕੱਤਰਿਤ ਕਰ ਰਹੇ ਹਾਂ, ਸਾਧ ਸੰਗਤ ਜੀ, ਆਖਰੀ ਸਮੇਂ ਜਦੋਂ ਆਉਂਦਾ ਹੈ ਨਾ, ਉਸ ਲਈ ਅਸੀਂ ਰੋਂਦੇ ਪਿੱਟਦੇ ਹਾਂ। ਜਦੋਂ ਵਾਲਾਂ ਤੋਂ ਪਕੜ ਕੇ ਜੂਤ ਲੈ ਕੇ ਜਾਂਦੇ ਨੇ ਨਾ, ਬੜੇ ਹੀ ਰੋਂਦੇ ਆ, ਉਸ ਲਈ ਕਹਿੰਦੇ ਆ ਕੁਝ ਨਹੀਂ ਕੀਤਾ, ਕੁਝ ਨਹੀਂ ਕੀਤਾ। ਹੁਣ ਵਿਚਾਰ ਕਰਕੇ ਦੇਖ ਲਓ, ਇਹ ਸਾਰਾ ਕੁਝ ਦਿਨੇ ਰਾਤੀ ਜੋ ਕੁਝ ਅਸੀਂ ਕਰ ਰਹੇ ਹਾਂ ਨਾ, ਇਹ ਕੁਝ ਨਹੀਂ ਕੀਤਾ ਦੇ ਵਿੱਚ ਸ਼ਾਮਲ ਹੋਣ ਵਾਲਾ ਹੈ, ਕਿਉਂਕਿ ਇੱਥੋਂ ਉੱਠ ਕੇ ਅਸੀਂ ਘਰ ਪਹੁੰਚਾਂਗੇ, ਇਸ ਦੀ ਵੀ ਖਬਰ ਨਹੀਂ। ਯਾਨੀ ਕਿ ਇੱਕ ਪਲ ਦਾ ਯਕੀਨ ਨਹੀਂ ਹੈ, ਉਸ ਦੇ ਬਾਵਜੂਦ ਅਸੀਂ ਇਹ ਸਵਾਸਾਂ ਦੀ ਪੂੰਜੀ ਕਿਸ ਤਰੀਕੇ ਦੇ ਨਾਲ ਖਰਚ ਕੀਤੀ ਔਰ ਜੋ ਕੁਝ ਇਕੱਠਾ ਕੀਤਾ, ਇਹ ਨਾਲ ਨਹੀਂ ਜਾਂਦਾ। ਉਹ ਆਤਮਾ ਜਿਹੜੀ ਹੈ ਬਿਟਰ ਬਿਟਰ ਪਿੱਛੇ ਹੋ ਕਰਕੇ ਦੇਖਦੀ ਹੈ, ਇਹ ਸੰਬੰਧ ਮੇਰੇ ਸਨ ਜਿਨ੍ਹਾਂ ਉੱਪਰ ਮੈਂ ਹਸਤੀ ਕੁਰਬਾਨ ਕੀਤੀ, ਇਹ ਮੇਰੇ ਨਾਲ ਨਹੀਂ ਜਾਂਦੇ, ਇਹ ਵਸਤੂਆਂ ਇੱਥੇ ਖੜੀਆਂ ਮੈਨੂੰ ਦੇਖ ਰਹੀਆਂ ਨੇ, ਉਹਦਾ ਖਿਆਲ ਕਿੱਥੇ ਹੈ ਵਸਤੂ ਔਰ ਸੰਬੰਧਾਂ ਦੇ ਵਿੱਚ? ਤੇ ਸਾਧ ਸੰਗਤ ਜੀ, ਉਹਦਾ ਜਨਮ ਕਿੱਥੇ ਹੋਏਗਾ? ਉਹ ਜਨਮ ਕਿੱਥੇ? ਕੋਈ ਸੱਚਖੰਡ ਥੋੜੀ ਚਲਾ ਜਾਏਗਾ ਜਦੋਂ ਦਾ ਖਿਆਲ ਇਹਨਾਂ ਵਸਤੂ ਸੰਬੰਧਾਂ ਦੇ ਵਿੱਚ ਹੈ, ਤੇ ਉਹਨੇ ਪਲਟ ਕੇ ਇਹਨਾਂ ਦੇ ਵਿੱਚ ਹੀ ਜਨਮ ਲੈਣਾ। ਹੁਣ ਕਈ ਜਗ੍ਹਾ ਤੁਸੀਂ ਦੇਖੋ, ਪਰਿੰਦੇ ਨੇ, ਕੁੱਤੇ ਨੇ, ਲੋਕੀ ਪਾਲਦੇ ਨੇ, ਇਹ ਪਰਿੰਦੇ ਔਰ ਕੁੱਤੇ ਤੁਹਾਨੂੰ ਪਤਾ ਕੌਣ ਹੈਗੇ ਨੇ? ਇਹ ਇਹਨਾਂ ਦੇ ਮਾਂ ਬਾਪ, ਭੈਣ ਭਰਾ ਜਾਂ ਨਜ਼ਦੀਕੀ ਰਿਸ਼ਤੇਦਾਰ ਨੇ ਜਿਨ੍ਹਾਂ ਦੇ ਵਿੱਚ ਪਿਛਲੇ ਜਨਮਾਂ 'ਚ ਇਹਨਾਂ ਦਾ ਖਿਆਲ ਅਟਕ ਗਿਆ ਸੀਗਾ। ਯਾਨੀ ਕਿ ਉਹ ਨਿਚਲੀ ਜੂਨਾਂ ਦੇ ਵਿੱਚ ਚਲੇ ਗਏ, ਪਰ ਹੁਣ ਉਹ ਨਿਚਲੀ ਜੂਨਾਂ ਦੇ ਜਾਣ ਦੇ ਬਾਅਦ ਵੀ ਜਿੱਥੇ ਭੁਗਤਾਨ ਹੈ ਉੱਥੇ ਭੁਗਤਾਨ ਦੇਣਾ, ਜਿੱਥੇ ਲੈਣਾ ਉੱਥੇ ਲੈਣਾ। ਅਗਰ ਨਿਚਲੀ ਜੂਨ 'ਚ ਵੀ ਚਲੇ ਗਏ ਤੇ ਅੱਛਾ ਭੁਗਤਾਨ ਉਹਨਾਂ ਨੇ ਲੈਣਾ ਅਗਰ ਉਹਨਾਂ ਕੋਲੋਂ, ਤੇ ਉਹ ਜਾਨਵਰ ਜਾਂ ਪਰਿੰਦੇ ਬਣ ਕਰਕੇ ਵੀ ਉਹਨਾਂ ਦੇ ਘਰ ਦੇ ਵਿੱਚ ਵਾਸ ਕਰ ਰਹੇ ਨੇ। ਅਸੀਂ ਉਹਨਾਂ ਨੂੰ ਨਿਚਲੀ ਜੂਨ ਦਾ ਸਮਝਦੇ ਹਾਂ, ਅਸਲ ਦੇ ਵਿੱਚ ਉਹਨਾਂ ਦੇ ਵਿੱਚ ਉਹੀ ਸੁਰਤ ਹੈ ਜਿਹੜੇ ਕਿਸੇ ਜਨਮ ਦੇ ਵਿੱਚ ਸਾਡੇ ਮਾਂ ਬਾਪ ਜਾਂ ਭੈਣ ਭਰਾ ਸੀ। ਹੁਣ ਵਿਚਾਰ ਕਰਕੇ ਦੇਖ ਲਓ ਕਿ ਇਹ ਸਾਰਾ ਕੀਤਾ ਕਰਾਇਆ ਜਿਹੜਾ ਹੈ ਨਾ, ਇਹ ਨਾ ਕੀਤੇ ਦੇ ਵਿੱਚ ਸ਼ਾਮਲ ਹੋਣ ਵਾਲਾ ਹੈ, ਉਸ ਦੇ ਬਾਅਦ ਵੀ ਅਸੀਂ ਇਹਨਾਂ ਨੂੰ ਪਕੜ ਕਰਕੇ ਬੈਠੇ ਹਾਂ। ਇਹ ਵਸਤੂਆਂ ਔਰ ਸੰਬੰਧ ਸਾਨੂੰ ਪਕੜ ਕੇ ਨਹੀਂ ਬੈਠੇ, ਅਸੀਂ ਇਹਨਾਂ ਨੂੰ ਪਕੜ ਕੇ ਬੈਠੇ ਹਾਂ। ਕਹਿੰਦੇ ਨੇ ਕੰਬਲੀ ਸਾਨੂੰ ਨਹੀਂ ਛੱਡਦੀ, ਅਸੀਂ ਕੰਬਲੀ ਨੂੰ ਨਹੀਂ ਛੱਡਦੇ ਜਾਂ ਕੰਬਲੀ ਸਾਨੂੰ ਨਹੀਂ ਛੱਡ ਰਹੀ। ਅਸਲੀ ਗੱਲ ਇਹ ਹੈ ਕਿ ਅਸੀਂ ਮਮਤਾ ਚੋਂ ਨਿਕਲਣਾ ਹੀ ਨਹੀਂ ਚਾਹੁੰਦੇ, ਅਸੀਂ ਮਾਇਆ ਦੇ ਵਿੱਚ ਖੁਦ ਹੀ ਫਸਣਾ ਚਾਹੁੰਦੇ ਹਾਂ। ਬਿਸਟਾ ਕੇ ਕੀੜੇ ਬਿਸਟਾ ਕਮਾਵੇ, ਬਿਸਟਾ ਮੇ ਪੰਚਾਵਣੀਆਂ, ਬਿਲਕੁਲ ਸਪਸ਼ਟ ਬਾਣੀ ਹੈ ਕਿ ਗੰਦਗੀ ਦੇ ਕੀੜੇ ਦਾ ਗੰਦਗੀ ਦੇ ਨਾਲ ਪਿਆਰ ਹੈ। ਗੰਦਗੀ ਦੇ ਵਿੱਚ ਬੈਠਾ ਗੰਦ ਨੂੰ ਖਾ ਰਿਹਾ ਔਰ ਉਹ ਮਰਨ ਦੇ ਬਾਅਦ ਕਿੱਥੇ ਜਾਏਗਾ? ਗੰਦ ਦੇ ਵਿੱਚ ਹੀ ਪੈਦਾ ਹੋਏਗਾ। ਇਸ ਕਰਕੇ ਸਾਡਾ ਸਾਨੂੰ ਵਿਚਾਰ ਕਰਨਾ ਚਾਹੀਦਾ, ਜਿਹੜਾ ਸਾਨੂੰ ਬੁੱਧੀ ਮਿਲੀ ਹੈ ਕਿਸ ਵਾਸਤੇ ਮਿਲੀ ਹੈ? ਇਹ ਸੋਚਣ ਸਮਝਣ ਵਾਸਤੇ ਮਿਲੀ ਹੈ ਕਿ ਸੱਚੇ ਨਾਮ ਦੀ ਸੰਭਾਲ ਕਰੀਏ। ਇਹ ਸੰਭਾਲ ਕਿਸ ਤਰੀਕੇ ਦੇ ਨਾਲ? ਇਹ ਸਰੀਰ ਨੂੰ ਖਰਚ ਕਰਨ ਵਾਸਤੇ ਆਧਾਰ ਦਿੱਤਾ ਗਿਆ ਸਵਾਸਾਂ ਦੀ ਪੂੰਜੀ ਦੇ ਰੂਪ ਵਿੱਚ। ਜਦੋਂ ਇਹ ਸਵਾਸਾ ਦੀ ਪੂੰਜੀ ਸਿਮਟਣ ਲੱਗ ਜਾਏਗੀ ਨਾ, ਇਹ ਪ੍ਰਕਾਸ਼ ਵੀ ਸਿਮਟੇਗਾ, ਜਿਸ ਨੂੰ ਕਿ ਨਾਮ ਕਿਹਾ। ਸੱਚੇ ਨਾਮ ਦਾ ਇੱਕ ਗੁਣ ਹੈ, ਗੁਰੂ ਨਾਨਕ ਸਾਹਿਬ ਸਪਸ਼ਟ ਕਰਦੇ ਨੇ, ਨੌਕਰ ਠਾਕੇ ਧਾਵਤ ਰਾਏ ਦਸਵੇਂ ਨਿਜ ਘਰ ਵਾਸਾ ਪਾਏ, ਉੱਥੇ ਅਨੰਦ ਸ਼ਬਦ ਵਜੈ ਦਿਨ ਰਾਤੀ, ਗੁਰਮਤੇ ਸ਼ਬਦ ਸੁਣਾਣਵੀਆਂ, ਬਿਨ ਸ਼ਬਦ ਅੰਤਰ ਹਨੇਰਾ, ਨਾ ਵਸਤ ਲਏ ਨਾ ਚੁੱਕੇ ਫੇਰਾ। ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਇਹ ਜਿਹੜਾ ਸ਼ਬਦ ਹੈ ਇਹਦੇ ਵਿੱਚ ਇੱਕ ਤੇ ਅਨੰਦ ਨਾਦ ਯਾਨੀ ਕਿ ਆਵਾਜ਼ ਹੈ, ਦੂਸਰਾ ਕਹਿੰਦੇ ਨੇ ਬਿਨਾਂ ਇਸ ਦੇ ਅੰਦਰ ਅੰਧਕਾਰ ਹੈ, ਯਾਨੀ ਕਿ ਇਸ ਦੇ ਵਿੱਚ ਵੀ ਪ੍ਰਕਾਸ਼ ਹੈ। ਯਾਨੀ ਕਿ ਸੱਚਾ ਨਾਮ ਜਿਹੜਾ ਹੈ ਉਹ ਆਵਾਜ਼ ਔਰ ਪ੍ਰਕਾਸ਼ ਵਾਲਾ ਹੈ, ਯਾਨੀ ਕਿ ਅੰਦਰ ਦੇ ਵਿੱਚ ਜਦੋਂ ਜੋਤ ਪ੍ਰਗਟ ਹੁੰਦੀ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਉਹ ਖਾਲਸਾ ਬਣ ਗਿਆ, ਪੂਰਨ ਗੁਰਸਿੱਖ ਬਣ ਗਿਆ। ਕਦੋਂ ਬੰਦਾ ਪੂਰਨ ਜੋਤ ਜਗੈ ਗੱਟ ਮੇ ਤਬ ਖਾਲਿਸ ਤੋਂ ਨਖਾਲਿਸ ਜਾਣੇ। ਗੁਰੂ ਗੋਬਿੰਦ ਸਿੰਘ ਜੀ ਕੀ ਉਪਦੇਸ਼ ਕਰਦੇ ਨੇ ਕਿ ਖਾਲਸਾ ਕੌਣ ਹੈ, ਦਾੜੀ ਮੁੱਛ ਦੀ ਗੱਲ ਨਹੀਂ ਕੀਤੀ, ਉਹ ਤੇ ਸਵਰੂਪ ਦੀ ਉਹਨਾਂ ਨੇ ਮਰਿਆਦਾ ਦਿੱਤੀ ਹੈ ਤੇ ਸਾਡਾ ਫਰਜ਼ ਬਣਦਾ ਕਿ ਇਸ ਮਰਿਆਦਾ ਦੇ ਉੱਪਰ ਅਸੀਂ ਪੂਰੇ ਉਤਰੀਏ। ਪਰ ਉਹਨਾਂ ਨੇ ਖਾਲਸੇ ਦੀ ਜਿਹੜੀ ਪਰਿਭਾਸ਼ਾ ਦਿੱਤੀ ਹੈ, ਖਾਲਸਾ ਉਹ ਹੈ ਜਿਸ ਦੇ ਅੰਦਰ ਉਹ ਪਰਮਾਤਮਾ ਦਾ ਰੂਪ ਰੰਗ ਆਕਾਰ ਜਿਸ ਨੂੰ ਅਸੀਂ ਕਹਿੰਦੇ ਹਾਂ ਪ੍ਰਕਾਸ਼, ਉਹ ਪ੍ਰਗਟ ਹੋ ਜਾਂਦਾ ਔਰ ਜਿਹੜੀ ਜੀਵਾਤਮਾ ਉਸ ਪ੍ਰਕਾਸ਼ ਦਾ ਦੀਦਾਰ ਕਰਦੀ ਹੋਈ ਉਸ ਧੁੰਨ ਦੇ ਨਾਲ ਉਸ ਆਵਾਜ਼ ਦੇ ਨਾਲ ਜੁੜੀ ਹੋਈ ਹੈ ਉਹ ਖਾਲਿਸ ਹੋ ਜਾਂਦਾ। ਖਾਲਿਸ ਦਾ ਭਾਵ ਹੈ ਕਿ ਉਸਦੇ ਅੰਦਰੋਂ ਵਿਕਾਰ ਨਿਕਲ ਜਾਂਦੇ ਨੇ, ਜਿਤਨਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਸ਼ਾ ਦਵੈਸਤਾ ਜੜ ਚੇਤਨ ਲੋਕਾਂ ਦਾ ਜਿਹੜੀ ਮਮਤਾ ਔਰ ਪਿਆਰ ਅਸੀਂ ਇਕੱਠਾ ਕੀਤਾ ਹੋਇਆ ਸਾਰਾ ਕਦੋਂ ਨਿਕਲੇਗਾ, ਜਦੋਂ ਅਸੀਂ ਸੱਚੇ ਪ੍ਰਕਾਸ਼ ਦੇ ਨਾਲ ਆਵਾਜ਼ ਦੇ ਨਾਲ ਜੁੜਾਂਗੇ ਔਰ ਜਦੋਂ ਜੁੜਾਂਗੇ ਅੰਦਰ ਦੀ ਸਫਾਈ ਹੋ ਜਾਏਗੀ। ਉਸਲੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਿ ਇਹ ਮੇਰਾ ਖਾਲਸਾ ਹੈ, ਖਾਲਸੋ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਕਰੂੰ ਨਿਵਾਸ। ਖਾਲਸੇ ਦੇ ਵਿੱਚ ਉਹ ਨਿਵਾਸ ਕਰਦੇ ਨੇ, ਦਾੜੀਆਂ ਮੁੱਛਾਂ ਦੇ ਵਿੱਚ ਉਹ ਨਿਵਾਸ ਨਹੀਂ ਕਰਦੇ। ਦਾੜੀਆਂ ਮੁੱਛਾਂ ਤੇ ਕੋਈ ਵੀ ਰੱਖ ਸਕਦਾ ਹੈ, ਪਰ ਖਾਲਸਾ ਕੋਈ ਵਿਰਲਾ ਬਣ ਸਕਦਾ, ਵਿਰਲਿਆਂ ਚੋਂ ਵਿਰਲਾ, ਕਰੋੜਾਂ ਅਰਬਾਂ ਦੇ ਵਿੱਚੋਂ ਕੋਈ ਇੱਕ ਨਿਕਲਦੀ ਹੈ ਜੀਵਾਤਮਾ ਜਿਹੜੀ ਇਸ ਪਦ ਤੇ ਪੂਰੀ ਉਤਰ ਕੇ ਆਪਣੇ ਆਪ ਨੂੰ ਖਾਲਿਸ ਸਾਬਿਤ ਕਰਦੀ ਹੈ, ਤਾਂ ਹੀ ਜਾ ਕਰਕੇ ਕਲਗੀਧਰ ਪਾਤਸ਼ਾਹ ਉਸ ਦੇ ਅੰਦਰ ਨਿਵਾਸ ਕਰਦੇ ਨੇ। ਔਰ ਉਹ ਕੋਈ ਹੋਰ ਨਹੀਂ ਹੁੰਦਾ, ਉਸੀ ਨੂੰ ਗੁਰੂ ਕਿਹਾ ਜਾਂਦਾ ਹੈ। ਔਰ ਉਹੀ ਗੁਰੂ ਜਦੋਂ ਸੱਚਖੰਡ ਦਾ ਹੁਕਮ ਲੈ ਕਰਕੇ ਇਸ ਜਗਤ ਦੇ ਵਿੱਚ ਪ੍ਰਗਟ ਹੁੰਦਾ, ਉਹੀ ਜੀਵਾਤਮਾ ਨੂੰ ਸਤਿਗੁਰੂ ਕਿਹਾ ਜਾਂਦਾ ਔਰ ਉਸ ਦੇ ਅੰਦਰ ਕਲਗੀਧਰ ਪਾਤਸ਼ਾਹ ਮੌਜੂਦ ਨੇ। ਕਿਆ ਗੁਰੂ ਨਾਨਕ ਸਾਹਿਬ ਤੋਂ ਪਹਿਲੇ ਹੀ ਪਾਤਸ਼ਾਹੀਆਂ ਚੱਲ ਰਹੀਆਂ ਸਨ? ਕਿਆ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਕੋਈ ਪਾਤਸ਼ਾਹੀ ਨਹੀਂ ਸੀ ਚੱਲ ਰਹੀ? ਇਹ ਵਿਚਾਰ ਕਰਨ ਵਾਲੀ ਗੱਲ ਹੈ। ਜਿਸ ਦਿਨ ਇਹ ਜਗਤ ਦੇ ਵਿੱਚੋਂ ਸੰਤ ਚਲੇ ਜਾਣਗੇ, ਸਤਿਗੁਰੂ ਨਹੀਂ ਆਉਣਗੇ, ਇਸ ਜਗਤ ਦੇ ਵਿੱਚ ਪਰਲੇ ਆ ਜਾਏਗੀ। ਅਗਰ ਅੱਜ ਤੱਕ ਪਰਲੇ ਨਹੀਂ ਆਈ, ਉਸਨੂੰ ਆਧਾਰ ਦੇ ਰੱਖਿਆ, ਤੇ ਇਹ ਸੰਤਾਂ ਦੀ ਵਡਿਆਈ ਹੈ, ਸੰਤਾਂ ਦਾ ਮਾਣ ਹੈ ਕਿ ਉਹਨਾਂ ਨੇ ਇਸ ਜਗਤ ਨੂੰ ਤਾਰ ਕੇ ਰੱਖ ਰੱਖਿਆ ਹੈ ਆਪਣੇ ਹੱਥ ਦੇ ਉੱਪਰ। ਵਿਚਾਰ ਕਰਕੇ ਦੇਖ ਲਓ, ਜਿਸ ਦਿਨ ਸੰਤ ਨਹੀਂ ਹੋਣਗੇ, ਕੋਈ ਪਾਤਸ਼ਾਹੀ ਨਹੀਂ ਹੋਏਗੀ, ਪਰਲੋ ਆ ਜਾਏਗੀ, ਤਾਂ ਅਸੀਂ ਕਿਹੜੇ ਚੱਕਰ ਦੇ ਵਿੱਚ ਫਸੇ ਹੋਏ ਆ? ਕਿਆ ਗੁਰੂ ਨਾਨਕ ਸਾਹਿਬ ਜਦੋਂ ਚਲੇ ਗਏ ਜਾਂ ਅਗਰ ਉਹ ਅੱਜ ਕੰਮ ਕਰ ਸਕਦੇ ਹੁੰਦੇ ਤੇ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਨੂੰ ਬਿਠਾਉਣ ਦੀ ਕੀ ਲੋੜ ਸੀ? ਇਸੇ ਤਰੀਕੇ ਦੇ ਨਾਲ 10 ਪਾਤਸ਼ਾਹੀਆਂ ਉਹਨਾਂ ਨੇ ਆਪਣੀ ਜਗ੍ਹਾ ਬਿਠਾ ਕਰਕੇ ਆਪਣਾ ਕੰਮ ਕੀਤਾ, ਕਿਆ ਉਸ ਵਕਤ ਉਹ ਕੰਮ ਨਹੀਂ ਸੀ ਕਰ ਸਕਦੇ? ਉਹਨਾਂ ਨੂੰ ਬਿਠਾਉਣ ਦੀ ਕੀ ਲੋੜ ਸੀ? ਇਸ ਤੋਂ ਬਿਲਕੁਲ ਸਪਸ਼ਟ ਹੈ ਕਿ ਸ਼ਬਦ ਜਿਹੜਾ ਹੈ ਕਿਸੇ ਨਾ ਕਿਸੇ ਰੂਪ ਆਕਾਰ ਦੇ ਵਿੱਚ ਪ੍ਰਗਟ ਹੁੰਦਾ। ਕਿਸ ਦੇ ਵਿੱਚ? ਜਿਹੜੀ ਜੀਵਾਤਮਾ ਆਪਣੇ ਆਪ ਨੂੰ ਨਿਰਮਲ ਕਰ ਲੈਂਦੀ ਹੈ, ਸ਼ੁੱਧ ਕਰ ਲੈਂਦੀ ਹੈ, ਉਹ ਪਰਮਾਤਮਾ ਦਾ ਰੂਪ ਖਾਲਿਸ ਹੋ ਕਰਕੇ ਖਾਲਸਾ ਹੀ ਬਣ ਜਾਂਦੀ ਹੈ। ਉਸ ਦੇ ਵਿੱਚ ਉਹ ਪਰਮਾਤਮਾ ਯਾਨੀ ਕਿ ਸ਼ਬਦ ਸੱਚਾ ਨਾਮ ਜਿਹੜਾ ਪ੍ਰਗਟ ਹੋ ਜਾਂਦਾ ਹੈ, ਔਰ ਉਹ ਸੱਚਾ ਨਾਮ ਜਦੋਂ ਪ੍ਰਗਟ ਹੋ ਜਾਂਦਾ, ਉਹੀ ਜੀਵਾਤਮਾ ਯਾਨੀ ਕਿ ਪਰਮਾਤਮਾ ਉਸ ਘੱਟ ਦੇ ਅੰਦਰੋਂ ਕੰਮ ਕਰਦਾ, ਜੜ ਚੇਤਨ ਸਭ ਨੂੰ ਆਧਾਰ ਦਿੰਦਾ, ਪਾਰ ਬ੍ਰਹਮ ਈਸ਼ਵਰ ਸਤਿਗੁਰ। ਇਹ ਤੁਕ ਜਿਹੜੀ ਗਈ ਹੈ ਕਿਉਂ ਕਹੀ ਗਈ ਹੈ? ਕਿ ਪਰਮਾਤਮਾ ਔਰ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਹੈ। ਸਮੁੰਦ ਸਰੀਰ ਵਿਰੋਲ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਇਹ ਸਮੁੰਦਰ ਰੂਪੀ ਸਰੀਰ ਨੂੰ ਜਦੋਂ ਮੈਂ ਮਥਿਆ ਤੇ ਕੀ ਦੇਖਦਾ? ਇੱਕ ਅਜੀਬ ਔਰ ਹੈਰਾਨ ਕਰਨ ਵਾਲੀ ਗੱਲ ਜਿਹੜੀ ਵਸਤੂ ਪ੍ਰਗਟ ਹੋਈ, ਉਹ ਕਿਹੜੀ ਗੱਲ ਪ੍ਰਗਟ ਹੋਈ? ਕਹਿੰਦੇ ਨੇ ਗੁਰੂ ਹੀ ਗੋਬਿੰਦ ਹੈ, ਗੁਰੂ ਹੀ ਪਰਮਾਤਮਾ ਹੈ, ਪਰਮਾਤਮਾ ਹੀ ਗੁਰੂ ਹੈ। ਇਹ ਬੜੀ ਹੈਰਾਨਗੀ ਦੀ ਗੱਲ ਹੈ, ਪਰ ਇਹ ਹੈਰਾਨਗੀ ਕਿਹਨਾਂ ਨੂੰ ਹੁੰਦੀ ਹੈ? ਕਿਹਨਾਂ ਨੂੰ ਪਤਾ ਚੱਲਦਾ? ਜਿਹੜੀ ਜੀਵਾਤਮਾ ਇਹ ਜੜ ਚੇਤਨ ਲੋਕ ਚੋਂ ਨਿਕਲਦੀ ਹੈ, ਯਾਨੀ ਕਿ ਨੌ ਦੁਆਰਾਂ ਚੋਂ ਨਿਕਲ ਕਰਕੇ ਜਦੋਂ ਦਸਵੇਂ ਦੁਆਰ ਜੀਵਾਤਮਾ ਪਹੁੰਚਦੀ ਹੈ, ਤਾਂ ਹੀ ਜਾ ਕਰਕੇ ਉਸ ਨੂੰ ਇਸ ਸੱਚੇ ਸ਼ਬਦ ਦਾ ਦੀਦਾਰ ਹੁੰਦਾ ਹੈ। ਉਹ ਸ਼ਬਦ ਹੋਰ ਕੋਈ ਨਹੀਂ, ਜਿਸ ਘੱਟ ਨੂੰ ਅਸੀਂ ਗੁਰੂ ਕਹਿ ਰਹੇ ਹਾਂ, ਉਹ ਗੁਰੂ ਜੋ ਹੈ ਸ਼ਬਦ ਰੂਪ ਦੇ ਵਿੱਚ ਅੰਦਰ ਨੂਰਾਨੀ ਰੂਪ ਵਿੱਚ ਪਹਿਲੇ ਪ੍ਰਗਟ ਹੁੰਦੇ ਨੇ, ਫਿਰ ਸ਼ਬਦ ਰੂਪ ਵਿੱਚ ਪ੍ਰਗਟ ਹੁੰਦੇ ਨੇ। ਜਿਹੜੇ ਮੰਡਲਾਂ ਦੇ ਵਿੱਚ ਉਹ ਜੀਵਾਤਮਾ ਨੂੰ ਪਾਰ ਕਰਾਉਂਦੇ ਨੇ ਆਪਣੇ ਸ਼ਿਸ਼ਯ ਨੂੰ, ਵੈਸਾ ਹੀ ਚੋਲਾ ਯਾਨੀ ਕਿ ਜੈਸੇ ਨਿਯਮ ਨੇ ਉਹਨਾਂ ਮੰਡਲਾਂ ਦੇ, ਇਸ ਮੰਡਲ ਦਾ ਨਿਯਮ ਹੈ ਕਿ ਤੁਸੀਂ ਇਸ ਘੱਟ ਦੇ ਵਿੱਚ ਸਥੂਲ ਸਰੀਰ ਦੇ ਵਿੱਚ ਪ੍ਰਗਟ ਹੋ ਸਕਦੇ ਹੋ, ਤੇ ਇਸ ਕਰਕੇ ਉਸ ਸ਼ਬਦ ਨੂੰ ਕਿਸੇ ਨਾ ਕਿਸੇ ਘੱਟ ਦੇ ਵਿੱਚ ਪ੍ਰਗਟ ਹੋਣਾ ਪੈਂਦਾ, ਔਰ ਉਸ ਘੱਟ ਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਕਿ ਮੇਰੇ ਅੰਦਰ ਪਰਮਾਤਮਾ ਕੰਮ ਕਰ ਰਿਹਾ, ਕਿਉਂਕਿ ਉਹ ਇਤਨਾ ਦੀਨ ਔਰ ਨਿਮਾਣਾ ਹੋ ਚੁੱਕਾ ਹੁੰਦਾ, ਉਸ ਪਰਮਾਤਮਾ ਨੂੰ ਮਿਲਣ ਵਾਸਤੇ ਤੜਫ ਰਿਹਾ ਹੁੰਦਾ ਕਿ ਕਦੋਂ ਉਹ ਪਰਮਾਤਮਾ ਦੀ ਤਾਕਤ ਕੰਮ ਕਰਨ ਲੱਗ ਜਾਂਦੀ ਹੈ, ਉਸ ਨੂੰ ਪਤਾ ਹੀ ਨਹੀਂ ਚੱਲਦਾ। ਪਰ ਜਿਸ ਦੇ ਵਿੱਚ ਇਹ ਪ੍ਰਗਟ ਹੋ ਜਾਂਦੀ ਹੈ, ਉਸੀ ਦੇ ਜ਼ਰੀਏ ਜੋ ਹੈ ਉਹ ਪਰਮਾਤਮਾ ਕੰਮ ਕਰਦਾ। ਇਸੀ ਕਰਕੇ ਸਾਰੀ ਬਾਣੀ ਪੜ੍ਹ ਕਰਕੇ ਫਰੋਲ ਕਰਕੇ ਦੇਖ ਲਓ, ਸੰਤਾਂ ਨੇ ਇੱਕੋ ਹੀ ਗੱਲ ਕਹੀ ਹੈ ਕਿ ਅਗਰ ਤੁਸੀਂ ਉਸ ਸੱਚੀ ਵਸਤੂ ਨੂੰ, ਸੱਚੇ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਇਸ ਦੀ ਸੰਭਾਲ ਕਰੋ। ਕਿਸ ਦੀ? ਇਹ ਪ੍ਰਾਣ ਸ਼ਕਤੀ ਦੀ। ਕਿਉਂ? ਕਿਉਂਕਿ ਇਹਨੂੰ ਤੂੰ ਖਰਚ ਕਰੀ ਜਾ ਰਿਹਾ, ਇਹ ਖਰਚ ਖਤਮ ਹੋ ਗਿਆ ਤੇਰੇ ਕੋਲੋਂ ਤੇ ਫਿਰ ਤੂੰ ਅੰਦਰ ਨਹੀਂ ਜਾ ਸਕੇਗਾ, ਉਸ ਪਰਮਾਤਮਾ ਨੂੰ ਨਹੀਂ ਮਿਲ ਸਕੇਗਾ। ਕਿਉਂ? ਕਿਉਂਕਿ ਮਿਲਣ ਵਾਸਤੇ ਹੀ ਇਹ ਤੈਨੂੰ ਜਨਮ ਦਿੱਤਾ ਗਿਆ। ਇਸ ਦੇਈ ਕੋ ਸਿਮਰੇ ਦੇਵ, ਇਹ ਦੇਵੀ ਦੇਵਤਾ ਵੀ ਤਰਸ ਰਹੇ ਨੇ ਇਸ ਦੇਹ ਨੂੰ ਪ੍ਰਾਪਤ ਕਰਨ ਵਾਸਤੇ। ਕਾਰਨ ਕੀ ਸੀ? ਕਿ ਉਹ ਵੀ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਨੇ। ਇੱਕ ਉੱਤਮ ਭੋਗੀ ਜੂਨ ਹੈ, ਉਸ ਜੂਨ ਦੇ ਵਿੱਚ ਬੈਠੇ ਉਹ ਤੜਫ ਰਹੇ ਨੇ ਪਰਮਾਤਮਾ ਨੂੰ ਮਿਲਣ ਵਾਸਤੇ। ਅਸੀਂ ਬਹੁਤ ਅੱਛੇ ਪੁੰਨ ਕਰਾਂਗੇ, ਦਾਨ ਕਰਾਂਗੇ, ਅੱਛੇ ਕਰਮ ਕਰਾਂਗੇ ਤੇ ਦੇਵੀ ਦੇਵਤਿਆਂ ਦੀ ਜੂਨੀ ਸਵਰਗਾ ਵਿਖੁੰਡਾ ਸਾਡਾ ਵਾਸ ਹੋ ਜਾਏਗਾ। ਪਾਪ ਕਰਾਂਗੇ, ਨਰਕਾ ਚਲੇ ਜਾਵਾਂਗੇ, ਮਿਲੇ ਜੁਲੇ ਹੋਣਗੇ ਤੇ ਇਸ ਲੋਕ ਦੇ ਵਿੱਚ ਆ ਜਾਵਾਂਗੇ, ਨੀਚ ਕਰਮ ਕਰਾਂਗੇ ਤੇ ਨਿਚਲੀ ਜੂਨਾ ਚਲੇ ਜਾਵਾਂਗੇ। ਇਹ ਸਾਰਾ ਜੜ ਚੇਤਨ ਲੋਕ 84 ਲੱਖ ਜਾਮਿਆਂ ਦੇ ਉੱਪਰ ਆਧਾਰਿਤ ਹੈ, ਔਰ ਉਹਨੂੰ ਦੇਣ ਵਾਲਾ ਗੁਣ ਜੋ ਹੈ ਪਰਮਾਤਮਾ ਦਾ, ਜਿਸ ਨੂੰ ਨਾਮ ਕਿਹਾ ਗਿਆ ਹੈ, ਸ਼ਬਦ ਕਿਹਾ ਗਿਆ ਹੈ, ਉਹ ਕੋਈ ਲਫ਼ਜ਼ ਨਹੀਂ ਹੈ, ਉਹ ਇੱਕ ਚੇਤਨ ਸੱਤਾ ਪਰਮਾਤਮਾ ਦਾ ਇੱਕ ਗੁਣ ਹੈ। ਔਰ ਪਰਮਾਤਮਾ ਦਾ ਦੂਸਰਾ ਗੁਣ ਆਤਮਾ, ਜਦੋਂ 84 ਲੱਖ ਜਾਮਿਆਂ ਦੇ ਵਿੱਚ ਸਭ ਤੋਂ ਉੱਤਮ ਜਾਮੇ ਯਾਨੀ ਕਿ ਸ੍ਰਿਸ਼ਟੀ ਦੇ ਸਿਰਮੋਰ ਮਨੁੱਖੇ ਜਨਮ ਦੇ ਵਿੱਚ ਆਉਂਦੀ ਹੈ, ਇਸ ਪਿੰਜਰੇ ਦੇ ਵਿੱਚ ਜਾ ਕਰਕੇ ਹੀ ਉਹ ਪਰਮਾਤਮਾ ਨੂੰ ਮਿਲ ਸਕਦੀ ਹੈ, ਹੋਰ ਕਿਸੇ ਵੀ ਜਗ੍ਹਾ ਨਹੀਂ। ਇਸ ਕਰਕੇ ਗੁਰੂ ਸਾਹਿਬ ਉਪਦੇਸ਼ ਕਰ ਰਹੇ ਨੇ ਕਿ ਤੂੰ ਜਾਗ ਹੋਸ਼ਿਆਰ ਹੋ, ਇਹ ਪਿੰਜਰਾ ਤੈਨੂੰ ਨਿਸ਼ਚਿਤ ਸੀਮਾ ਤੱਕ ਮਿਲਿਆ ਹੈ, ਉਸ ਤੋਂ ਬਾਅਦ ਇਹ ਪਿੰਜਰਾ ਤੇਰੇ ਕੋਲ ਖੋਲਿਆ ਜਾਣਾ, ਔਰ ਉਸ ਵੇਲੇ ਤੂੰ ਹੱਥ ਮਲਦਾ ਰਹੇਗਾ, ਤੈਨੂੰ ਪਤਾ ਵੀ ਨਹੀਂ ਚੱਲਣਾ ਕਿਹੜੇ ਪਾਸੋਂ ਪਕੜ ਕੇ ਲੈ ਗਏ, ਸਾਰੀ ਵਸਤੂ ਔਰ ਸੰਬੰਧ ਰੋਡੇ ਪਿੱਟਦੇ ਰਹਿ ਜਾਂਦੇ ਨੇ, ਔਰ ਪਤਾ ਹੀ ਨਹੀਂ ਚੱਲਦਾ ਕਿ ਕਿੱਧਰ ਦੇ ਕਿੱਧਰ ਚਲੇ ਗਏ, ਔਰ ਉਸ ਵਕਤ ਤੂੰ ਬੜਾ ਹੀ ਪਛਤਾਏਗਾ। ਕਿਉਂ? ਕਿਉਂਕਿ ਇੱਕ ਸਾਹ ਵੀ ਕਿਸੇ ਨੇ ਤੈਨੂੰ ਫਾਲਤੂ ਨਹੀਂ ਲੈ ਦੇਣਾ। ਇਸ ਕਰਕੇ ਇਹ ਸਵਾਸਾਂ ਦੀ ਪੂੰਜੀ ਉਸ ਨੂੰ ਦੇ ਜਿਸ ਨੇ ਤੈਨੂੰ ਇਹ ਮਨੁੱਖਾ ਜਨਮ ਦਿੱਤਾ, ਤੇ ਮਨੁੱਖਾ ਜਨਮ ਦੇਣ ਵਾਲਾ ਉਹ ਪਰਮਾਤਮਾ ਜਿਸ ਕੱਟ ਦੇ ਵੀ ਸਤਿਗੁਰ ਦੇ ਅੰਦਰ ਪ੍ਰਗਟ ਹੈ, ਉਸ ਸਤਿਗੁਰ ਦੀ ਭਾਲ ਕਰ, ਸੰਭਾਲ ਕਰ, ਖੋਜ ਕਰ, ਉਸ ਦੀ ਚਰਨੀ ਲੱਗ, ਉਸੀ ਨੂੰ ਸੰਤ ਕਿਹਾ ਗਿਆ, ਤਾਂ ਹੀ ਜਾ ਕਰਕੇ ਤੇਰਾ ਉਧਾਰ ਹੋਏਗਾ ਔਰ ਸੱਚੇ ਨਾਮ ਨੂੰ ਮਿਲਣ ਦੇ ਤੂੰ ਕਾਬਿਲ ਬਣ ਸਕੇਗਾ।
ਤੋ ਸਬੰਦੇ ਜੀ ਕਾ
ਤੋਸਾ ਬੰਦਾ ਜੀ ਕਾ ਇੱਥੇ ਉੱਥੇ ਨਾਲ। ਹੁਣ ਤੋਸਾ ਕਿਹੜਾ ਹੈਗਾ? ਗੁਰੂ ਨਾਨਕ ਸਾਹਿਬ ਉਪਦੇਸ਼ ਕਰ ਰਹੇ ਨੇ ਕਿ ਤੋਸਾ ਕਹਿੰਦੇ ਨੇ ਰਸਤੇ ਦੇ ਖਰਚ ਨੂੰ। ਬੜੀਆਂ ਚਤੁਰ ਜੀਵਾਤਮਾ ਨੇ ਕਹਿੰਦੀਆਂ ਨੇ ਰਸਤੇ ਦੀ ਤਿਆਰੀ ਵੀ ਉਸੀ ਨੇ ਕਰਵਾਣੀ ਹੈ, ਚੱਲੇਗਾ ਵੀ ਉਹੀ, ਸਾਰਾ ਕੁਝ ਉਹੀ ਕਰੇਗਾ। ਉਹ ਭਜਨ ਦੀ ਜਦੋਂ ਗੱਲ ਆਉਂਦੀ ਹੈ ਕਹਿੰਦੇ ਨੇ ਭਜਨ ਵੀ ਤੁਸੀਂ ਆਪ ਹੀ ਕਰਾ ਲਓ ਜੀ, ਸਾਡੇ ਕੋਲ ਤਾਂ ਹੁੰਦਾ ਨਹੀਂ। ਯਾਨੀ ਕਿ ਅਸੀਂ ਮਨ ਦੇ ਹੁਕਮ ਵਿੱਚ ਫਸੇ ਬੈਠੇ ਹਾਂ, ਰਸਤੇ ਦਾ ਖਰਚ ਤੇ ਸਾਡੇ ਕੋਲ ਹੈ ਨਹੀਂ। ਹੁਣ ਅਗਰ ਰਸਤੇ ਦਾ ਖਰਚ ਸਾਡੇ ਕੋਲ ਹੋਏ ਤੇ ਸਾਨੂੰ ਕਿਉਂ ਪਰੇਸ਼ਾਨੀ ਹੋਏ? ਅਸੀਂ ਕੋਈ ਸਫ਼ਰ ਤੈਅ ਕਰਦੇ ਹਾਂ, ਆਪਣਾ ਰਸਤੇ ਦਾ ਖਰਚ ਸਾਡੇ ਪਾਸ ਹੋਵੇ ਤੇ ਉਸ ਰਸਤੇ ਦੇ ਵਿੱਚ ਜਿੰਨੀਆਂ ਵੀ ਸਾਨੂੰ ਮੁਸੀਬਤਾਂ, ਰੁਕਾਵਟਾਂ ਜਾਂ ਸਮੱਸਿਆ ਆਉਂਦੀਆਂ ਨੇ, ਅਸੀਂ ਉਸ ਖਰਚ ਨੂੰ ਕਰਕੇ ਯਾਨੀ ਕਿ ਮਿਰਮੇ ਦੇ ਸਾਧਨ ਨੂੰ ਇਸਤੇਮਾਲ ਕਰਕੇ ਅਸੀਂ ਆਪਣੇ ਸਫ਼ਰ ਨੂੰ ਤੈਅ ਕਰ ਲੈਂਦੇ ਹਾਂ। ਇੱਥੇ ਕਿਹੜਾ ਸਫ਼ਰ ਹੈ ਜਿਹੜਾ ਅਸੀਂ ਤੈਅ ਕਰਨਾ? ਇੱਕ ਟਾਈਮ ਸੀਗਾ ਸਤਿਗੁਰ ਨੇ ਸਾਨੂੰ ਬਿਲਕੁਲ ਸਪਸ਼ਟ ਉਪਦੇਸ਼ ਦਿੱਤਾ ਸੀ ਅਸੀਂ ਇਹ ਸਫ਼ਰ ਕਿਸ ਤਰ੍ਹਾਂ ਕਰਨਾ ਹੈ ਔਰ ਕਿਸ ਤਰੀਕੇ ਦੇ ਨਾਲ ਅਸੀਂ ਉਸ ਜਗ੍ਹਾ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨਾ ਹੈ। ਅੱਜ ਫਿਰ ਸਪਸ਼ਟ ਕਰ ਰਹੇ ਨੇ ਕਿ ਉਸ ਸਫ਼ਰ ਨੂੰ ਕਰਨ ਵਾਸਤੇ ਰਸਤੇ ਦਾ ਜਿਹੜਾ ਖਰਚ ਹੈ ਉਹ ਸੱਚਾ ਨਾਮ ਹੈ, ਹਰੀ ਦਾ ਨਾਮ। ਯਾਨੀ ਕਿ ਇਸ ਸੱਚੇ ਨਾਮ ਦਾ ਤੋਸ਼ਾ ਅਗਰ ਤੂੰ ਕਮਾਈ ਕਰ ਲੈ, ਯਾਨੀ ਕਿ ਬਿਨਾਂ ਕਮਾਈ ਦੇ ਨਾਮ ਨਹੀਂ ਮਿਲਦਾ। ਅਗਰ ਕੋਈ ਕਹੇ ਕਿ ਅੱਖ ਬੰਦ ਕਰਕੇ ਸਾਨੂੰ ਇਹ ਨਾਮ ਮਿਲ ਜਾਏਗਾ ਤੇ ਅੱਜ ਕਦੀ ਵੀ ਨਹੀਂ ਮਿਲਿਆ, ਅੱਜ ਤੱਕ ਨਾ ਮਿਲਿਆ ਹੈ, ਨਾ ਮਿਲ ਰਿਹਾ, ਨਾ ਕਦੀ ਮਿਲੇਗਾ, ਇਹ ਕਮਾਈ ਦਾ ਮਜ਼ਮੂਨ ਹੈ, ਕਮਾਈ ਕਰਨੀ ਹੈ। ਕਮਾਈ ਕਿਸ ਤਰੀਕੇ ਦੇ ਨਾਲ ਕਰਨੀ ਹੈ? ਜਗਤ ਦੇ ਵਿੱਚੋਂ ਨਿਕਲਣਾ ਹੈ, ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਤੜਫਣਾ ਹੈ। ਜਦ ਤੱਕ ਅਸੀਂ ਤੜਫਾਂਗੇ ਨਹੀਂ ਤਦ ਤੱਕ ਸਾਡੀ ਕਮਾਈ ਜਿਹੜੀ ਹੈ ਲੇਖੇ ਨਹੀਂ ਲੱਗ ਸਕਦੀ। ਸਾਡਾ ਪਿਆਰ ਕਿਹਨਾਂ ਦੇ ਨਾਲ ਹੈ? ਜਿਹਨਾਂ ਵਸਤੂ ਸੰਬੰਧਾਂ ਦੇ ਨਾਲ ਹੈ, ਉਹਨਾਂ ਦੇ ਵਿੱਚ ਅਸੀਂ ਗਰਕ ਹੋ ਜਾਂਦੇ ਹਾਂ ਤੇ ਫਿਰ ਕਿਸ ਤਰੀਕੇ ਦੇ ਨਾਲ ਅਸੀਂ ਉਸ ਨਾਮ ਨੂੰ ਇਕੱਤਰਿਤ ਕਰ ਸਕਦੇ ਹਾਂ? ਇੱਕ ਪਾਸੇ ਤੇ ਖਿਆਲ ਚਾਹੀਦਾ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਪ੍ਰਬਲ ਇੱਛਾ, ਦੂਸਰਾ ਕੋਈ ਵੀ ਇੱਛਾ ਯਾਨੀ ਕਿ ਪਰਮਾਤਮਾ ਪੂਰਾ ਇਰਸ਼ਾਲੂ ਹੈ, ਬੜਾ ਵੱਡਾ ਗੁਣ ਹੈ ਉਸ ਪਰਮਾਤਮਾ ਦੇ ਵਿੱਚ, ਇਤਨਾ ਵੱਡਾ ਇਰਸ਼ਾਲੂ ਹੈ ਕਿ ਅਗਰ ਇੱਕ ਵੀ ਸਾਡੇ ਅੰਦਰ ਇੱਛਾ ਮੌਜੂਦ ਹੈ ਤੇ ਉਹ ਸਾਡੀ ਤਰਫ ਨਜ਼ਰ ਨਹੀਂ ਜੇ ਕਰਦਾ, ਕੰਢ ਰੱਖ ਕੇ ਬੈਠਦਾ। ਹੁਣ ਵਿਚਾਰ ਕਰਕੇ ਦੇਖ ਲਓ, ਅਸੀਂ ਉਸ ਪਰਮਾਤਮਾ ਦੀ ਕੰਢ ਦੇਖ ਰਹੇ ਹਾਂ ਜਾਂ ਮੂੰਹ ਦੇਖ ਰਹੇ ਹਾਂ? ਔਰ ਜਦ ਤੱਕ ਪਰਮਾਤਮਾ ਦਾ ਮੂੰਹ ਸਾਡੇ ਵੱਲ ਨਹੀਂ ਹੁੰਦਾ ਨਾ, ਤਦ ਤੱਕ ਅਸੀਂ ਕਦੇ ਵੀ ਉਸ ਵਸਤੂ ਨੂੰ ਪ੍ਰਾਪਤ ਕਰਨ ਦੇ ਕਾਬਿਲ ਨਹੀਂ ਹੋ ਸਕਦੇ। ਯਾਨੀ ਕਿ ਇਹ ਕਮਾਈ ਦਾ ਮਜ਼ਮੂਨ ਹੈ। ਜਦੋਂ ਸਾਰੀਆਂ ਇੱਛਾ ਨੂੰ ਅਸੀਂ ਤਿਆਗ ਦੇਵਾਂਗੇ ਨਾ, ਤਾਂ ਹੀ ਜਾ ਕਰਕੇ ਸਾਡੀ ਇੱਕ ਇੱਛਾ ਜਿਹੜੀ ਹੈ ਪ੍ਰਬਲ ਰੂਪ ਵਿੱਚ ਪ੍ਰਗਟ ਹੋਏਗੀ। ਔਰ ਜਦੋਂ ਇਹ ਪ੍ਰਬਲ ਰੂਪ ਦੇ ਵਿੱਚ ਪ੍ਰਗਟ ਹੋ ਜਾਏਗੀ ਨਾ, ਤਾਂ ਹੀ ਜਾ ਕਰਕੇ ਸਾਨੂੰ ਉਸ ਪਰਮਾਤਮਾ ਦਾ ਦੀਦਾਰ ਹੋਏਗਾ। ਇਹ ਜੀਵਾਤਮਾ ਇਸ ਕਾਬਿਲ ਬਣੇਗੀ ਕਿ ਉਸਨੇ ਉੱਥੇ ਪਹੁੰਚ ਕਰਕੇ ਆਪਣੇ ਆਪ ਨੂੰ ਆਵਾਗਮਨ ਤੋਂ ਮੁਕਤ ਕਰਾ ਲੈ। ਤੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਇਹ ਤੋਸ਼ਾ ਇਹ ਕਮਾਈ ਕਰ, ਇਹ ਕਮਾਈ ਜਿਹੜੀ ਹੈ ਇਹ ਤੈਨੂੰ ਰਸਤੇ ਦੇ ਸਫ਼ਰ ਦੇ ਵਿੱਚ ਕੰਮ ਆਣੀ ਹੈ, ਹੋਰ ਕੋਈ ਵੀ ਚੀਜ਼ ਕੰਮ ਨਹੀਂ ਆਣੀ, ਕਿਉਂਕਿ ਜੋ ਕੁਛ ਵੀ ਤੂੰ ਇਕੱਤ੍ਰਿਤ ਕਰ ਰਿਹਾ ਉਹ ਤੇ ਇੱਥੇ ਹੀ ਰਹਿ ਜਾਣਾ, ਪਰ ਇਹ ਜਿਹੜੀ ਕਮਾਈ ਹੈ ਇਹ ਨਾਲ ਚੱਲੇਗੀ। ਉਸ ਦੇ ਨਾਲ ਇੱਕ ਚੀਜ਼ ਹੋਰ ਨਾਲ ਜਾਂਦੀ ਹੈ, ਪਾਪਾਂ ਦੀ ਪੰਡ, ਯਾਨੀ ਕਿ ਵਸਤੂ ਔਰ ਇਹ ਸੰਬੰਧ ਇਕੱਤ੍ਰਿਤ ਕਰਨ ਲਈ ਜਿਹੜੇ ਅਸੀਂ ਕਿਰਿਆ ਅਪਣਾਈ ਹੈ ਨਾ, ਜਿਹੜੇ ਪਾਪ ਕੀਤੇ ਨੇ, ਇਹ ਪਾਪ ਜਿਹੜੇ ਨੇ ਨਾਲ ਜਾਂਦੇ ਨੇ, ਹੋਰ ਕੋਈ ਚੀਜ਼ ਨਾਲ ਜਾਵੇ ਜਾਂ ਨਾ ਜਾਵੇ। ਹੁਣ ਵਿਚਾਰ ਕਰਕੇ ਦੇਖ ਲਓ, ਜਦੋਂ ਕਿਸੇ ਮੁੜਦੇ ਨੂੰ ਲੈ ਕਰਕੇ ਅਸੀਂ ਘਰੋਂ ਚੱਲਦੇ ਹਾਂ ਨਾ, ਬੜੇ ਆਸਾਨੀ ਦੇ ਨਾਲ ਉਸ ਨੂੰ ਚੁੱਕ ਲੈਂਦੇ ਹਾਂ। ਇੱਕ ਬੜਾ ਕੀਮਤੀ ਸਵਾਲ ਹੈ ਰੂਹਾਂ ਦਾ ਆਇਆ ਕਿ ਆਖਰੀ ਟਾਈਮ ਦੇ ਵਿੱਚ ਜਾ ਕਰਕੇ ਮੰਜ਼ਲ ਜਿਹੜੀ ਹੈ ਭਾਰੀ ਕਿਉਂ ਹੋ ਜਾਂਦੀ ਹੈ। ਇਹ ਬਹੁਤਾਂ ਨੇ ਵਿਚਾਰ ਕੀਤਾ ਪਰ ਉਸ ਮਜ਼ਮੂਨ ਨੂੰ ਸਮਝ ਨਹੀਂ ਸਕੇ। ਅੱਜ ਸੱਚਖੰਡ ਤੋਂ ਇੱਕ ਬੜਾ ਹੀ ਰੂਹਾਨੀ ਭੇਦ ਕਲਗੀਧਰ ਪਾਤਸ਼ਾਹ ਜਿਹੜੇ ਨੇ ਸਪਸ਼ਟ ਕਰ ਰਹੇ ਨੇ ਕਿ ਇਹ ਭਾਰੀ ਕਿਉਂ ਆਉਂਦੀ ਹੈ। ਵਿਚਾਰ ਕਰਕੇ ਦੇ ਕਿ ਇਹ ਜਿਹੜੀ ਕਿਰਿਆ ਤੂੰ ਅਪਣਾਈ ਸੀ ਨਾ ਜਿੰਦੇ ਜੀ ਮਨੁੱਖੇ ਜਨਮ ਦੇ ਵਿੱਚ, ਯਾਨੀ ਕਿ ਕਿਸੇ ਵੀ ਮੰਡਲ ਦੇ ਵਿੱਚ ਕਿਸੇ ਵੀ ਜੂਨ ਦੇ ਵਿੱਚ ਜਾ ਕਰਕੇ ਜੋ ਵੀ ਕਿਰਿਆ ਜੀਵ ਅਪਣਾਉਂਦਾ ਉਸਦਾ ਇਫੈਕਟ ਮੌਜੂਦ ਨਹੀਂ ਹੈ, ਪ੍ਰਭਾਵ ਨਹੀਂ ਹੈ, ਸਿਰਫ ਭੋਗ ਹੀ ਭੋਗ ਹੈ, ਯਾਨੀ ਕਿ ਭੁਗਤਾਨ ਮਾਤਰ ਹੈ। ਸਿਰਫ ਇਨਸਾਨ ਦੀ ਜੂਨ ਦੇ ਵਿੱਚ ਆ ਕਰਕੇ ਉਸ ਨੂੰ ਜੋ ਹੈ ਇਹਦਾ ਭੁਗਤਾਨ ਦੇਣਾ ਪੈਂਦਾ, ਯਾਨੀ ਕਿ ਕੋਈ ਵੀ ਕਿਰਿਆ ਸੂਖਮ ਜਾਂ ਮਾਨਸਿਕ ਰੂਪ ਦੇ ਵਿੱਚ ਵੀ ਅਪਣਾਉਂਦੀ ਹੈ ਤੇ ਉਸਦਾ ਇਫੈਕਟ ਯਾਨੀ ਕਿ ਪ੍ਰਭਾਵ ਉਸਦਾ ਪ੍ਰਗਟ ਹੁੰਦਾ, ਯਾਨੀ ਕਿ ਉਸ ਨੂੰ ਭੁਗਤਾਨ ਮਿਲੇਗਾ, ਕਿ ਅੱਛਾ ਤੇ ਅੱਛਾ ਮਿਲੇਗਾ, ਮਾੜਾ ਤੇ ਮਾੜਾ ਮਿਲੇਗਾ। ਤੇ ਯਾਨੀ ਕਿ ਜਿਹੜੀ ਵੀ ਜੀਵਾਤਮਾ ਨੇ ਮਨੁੱਖੇ ਜਨਮ ਵਿੱਚ ਆ ਕਰਕੇ ਜੋ ਕੁਛ ਕਿਰਿਆ ਅਪਣਾਈ ਸੀ ਨਾ ਇਸ ਮਨੁੱਖੇ ਜਨਮ ਵਿੱਚ, ਉਹ ਸਾਰੀ ਕਿਰਿਆ ਇਕੱਤਰਿਤ ਹੋਣ ਲੱਗ ਜਾਂਦੀ ਹੈ ਔਰ ਉਹਦੇ ਪਾਪ ਔਰ ਪੁੰਨ ਦੋਨੋਂ ਪੰਡਾਂ ਜਿਹੜੀਆਂ ਬਣਦੀਆਂ ਨੇ ਨਾ ਉਹਦੇ ਸਿਰ ਦੇ ਉੱਪਰ ਰੱਖਣੀਆਂ ਸ਼ੁਰੂ ਹੋ ਜਾਂਦੀਆਂ। ਜਿਉਂ ਹੀ ਅਸੀਂ ਲੈ ਕਰਕੇ ਚੱਲਦੇ ਹਾਂ ਨਾ ਉਹ ਪੰਡ ਜਿਹੜੀ ਹੈ ਕਤਰੇ ਧੋਣ ਲੱਗ ਜਾਂਦੀ ਹੈ, ਔਰ ਜਿਉਂ ਜਿਉਂ ਇਹ ਅਸੀਂ ਸ਼ਮਸ਼ਾਨ ਦੇ ਨਜ਼ਦੀਕ ਜਾਂਦੇ ਹਾਂ ਨਾ ਉਹ ਸਾਰੇ ਜਨਮ ਦੇ ਕੀਤੀ ਗਈ ਕਿਰਿਆ ਜਿਹੜੀ ਪਾਪਾਂ ਦੇ ਮੁਤਲਕ, ਪਾਪ ਕਿਹੜੇ ਨੇ, ਪਾਪ ਔਰ ਪੁੰਨ ਜਿਹੜੇ ਜੀਵਾਤਮਾ ਨੂੰ ਬੰਦ ਕਰਕੇ ਰੱਖਦੇ ਨੇ, ਦੋਨੋਂ ਹੀ ਪਾਪ ਨੇ, ਭਾਵੇਂ ਪੁੰਨ ਹੈ, ਕਿ ਪੁੰਨ ਦੇ ਵਿੱਚ ਵੀ ਯਾਨੀ ਕਿ ਜੀਵਾਤਮਾ ਨੂੰ ਕਿਸੇ ਨਾ ਕਿਸੇ ਲੋਕ ਦੇ ਵਿੱਚ ਕੋਈ ਨਾ ਕੋਈ ਸਰੀਰ ਧਾਰਨ ਕਰਕੇ ਭੁਗਤਾਨ ਦੇਣਾ ਪਏਗਾ। ਦੇਵ ਜੂਨ ਵਿੱਚ ਚਲਾ ਗਿਆ ਤੇ ਸੂਖਮ ਸਰੀਰ ਔਰ ਸੂਖਮ ਸਰੀਰ ਵਿੱਚ ਭੁਗਤਾਨ ਲੈ ਰਿਹਾ। ਇਸ ਤੋਂ ਸਪਸ਼ਟ ਹੈ ਕਿ ਉਹ ਜਿਹੜੀ ਪਾਪਾਂ ਦੀ ਪੰਡ ਜਿਹੜੀ ਉੱਤੇ ਰੱਖੀ ਜਾਂਦੀ ਹੈ ਔਰ ਸਾਡੀ ਹਾਲਤ ਖਰਾਬ ਹੋ ਜਾਂਦੀ ਹੈ ਅਗਰ ਕਿਸੇ ਨੇ ਮੋਢਾ ਨਹੀਂ ਨਾ ਦਿੱਤਾ ਤੇ। ਇਸ ਨੂੰ ਤਜੁਰਬਾ ਕਰਕੇ ਦੇਖ ਲਓ, ਜਦੋਂ ਪਹਿਲੀ ਵਾਰੀ ਮੋਢਾ ਘਰੋਂ ਦਿਓ, ਇੱਕ ਵਾਰੀ ਵਿਚਕਾਰ ਦਿਓ ਤੇ ਇੱਕ ਵਾਰੀ ਜਿਸ ਵੇਲੇ ਮੰਜ਼ਲ ਪਹੁੰਚਣ ਲੱਗੇ ਨਾ ਸ਼ਮਸ਼ਾਨ ਉੱਥੇ ਦੇ ਕੇ ਦੇਖ ਲੈਣਾ, ਯਾਨੀ ਕਿ ਸੌ ਸਾ ਹੋ ਜਾਓਗੇ, ਤੁਹਾਨੂੰ ਪਤਾ ਚੱਲ ਜਾਏਗਾ ਕਿ ਇਸ ਜੀਵਾਤਮਾ ਨੇ ਆਪਣੇ ਜਿੰਦੇ ਜੀ ਕਿਤਨੀ ਪਾਪ ਦੀ ਕਿਰਿਆ ਇਕੱਤ੍ਰਿਤ ਕੀਤੀ ਹੈ ਜਿਹਨੂੰ ਕਿ ਚਾਰ ਬੰਦੇ ਮਿਲ ਕੇ ਵੀ ਨਹੀਂ ਚੁੱਕ ਸਕਦੇ। ਸਾਧ ਸੰਗਤ ਜੀ, ਉਹ ਪਾਪ ਔਰ ਪੁੰਨ ਦੀ ਪੰਡ ਜਿਹੜੀ ਹੈ ਨਾ ਉਸ ਜੀਵਾਤਮਾ ਨੂੰ ਚੁੱਕ ਕਰਕੇ ਨਰਕਾਂ ਔਰ ਸਵਰਗਾਂ ਦੇ ਵਿੱਚ ਜਾਣੀ ਪੈਂਦੀ ਹੈ, ਜਿਸ ਦਾ ਭੁਗਤਾਨ ਉਸ ਨੂੰ ਲੈਣਾ ਪੈਂਦਾ। ਇਹ ਰੂਹਾਨੀ ਪੇ ਸੀ ਅੱਜ ਗੁਰੂ ਪਾਤਸ਼ਾਹ ਨੇ ਜਿਹਨੇ ਸਪਸ਼ਟ ਕੀਤਾ ਤੇ ਇਸ ਤੋਂ ਵਿਚਾਰ ਕਰ ਲਓ ਕਿ ਕਿਤਨਾ ਕੀਮਤੀ ਜਨਮ ਹੈ ਔਰ ਅਸੀਂ ਕੈਸੀ ਕਿਰਿਆ ਨੂੰ ਅਪਣਾ ਕਰਕੇ ਬੈਠੇ ਹਾਂ। ਜਿਹੜੀ ਕਿਰਿਆ ਅਪਣਾਈ ਹੈ ਇਹ ਅੰਤ ਵੇਲੇ ਚੁੱਕਣ ਵੇਲੇ ਸਾਨੂੰ ਬੜਾ ਦੁੱਖ ਹੋਣਾ ਜੀ, ਇਹ ਸਾਡੇ ਕੋਲ ਚੁੱਕੀ ਨਹੀਂ ਜਾਣੀ। ਕਰਮ ਧਰਮ ਪਖੰਡ ਜੋ ਦਿਸੇ ਤਿੰਨ ਜਮ ਜਗਾਤੀ ਲੁੱਟੇ, ਔਰ ਜਿਹੜੇ ਵੀ ਕਰਮ ਔਰ ਧਰਮ ਦੇ ਕਿਰਿਆ ਅਸੀਂ ਅਪਣਾ ਰੱਖੀਏ, ਧੂਪ ਬੱਤੀ ਦੇਣ ਦੀ, ਫੋਟੋਆਂ ਦੀ ਪੂਜਾ ਕਰਨ, ਪੋਥੀਆਂ ਨੂੰ ਨਰਕ ਕਰ ਲੈ, ਇਹ ਸਾਰੀਆਂ ਦੀਆਂ ਸਾਰੀਆਂ ਕਹਿੰਦੇ ਨੇ ਰਸਤੇ ਚ ਲੁੱਟ ਲਈ ਜਾਂਦੀਆਂ। ਕਿਉਂ? ਇਹਦਾ ਇਹ ਮਤਲਬ ਨਹੀਂ ਹੈ ਕਿ ਇਹ ਕੋਈ ਪਾਪ ਹੈ, ਇਹ ਪੁੰਨ ਹੋ ਗਿਆ, ਤੇ ਪੁੰਨ ਵੀ ਬੰਧਨ ਦੇ ਵਿੱਚ ਹੈ। ਰਸਤੇ ਵਿੱਚ ਜਦੋਂ ਭੁੱਖ ਪਿਆਸ ਲੱਗਦੀ ਹੈ ਨਾ ਨਰਕਾਂ ਦੇ ਰਸਤਿਆਂ ਦੇ ਵਿੱਚ, ਯਾਨੀ ਕਿ ਨਰਕ ਦਾ ਮਜ਼ਮੂਨ ਇੱਕ ਅਲੱਗ ਹੈ। ਸੂਖਮ ਸਰੀਰ ਹੈ, ਸੂਖਮ ਤੱਤ ਨੇ ਤੇ ਸੂਖਮ ਹੀ ਉਹਨਾਂ ਦੀ ਜ਼ਰੂਰਤ ਹੈ। ਇੱਥੇ ਸਥੂਲ ਸਰੀਰ ਹੈ, ਸਥੂਲ ਤੱਤ ਨੇ ਤੇ ਸਥੂਲ ਹੀ ਉਹਨਾਂ ਦੀ ਭੋਜਨ ਦੀ ਸਮੱਗਰੀ ਹੈ। ਤੇ ਰਸਤੇ ਜਿਹੜੀ ਭੁੱਖ ਪਿਆਸ ਲੱਗਦੀ ਹੈ ਨਾ, ਜੀਵਾਤਮਾ ਤੜਫਦੀ ਹੈ, ਮੰਗ ਕਰਦੀ ਹੈ, ਉਸ ਲਈ ਜਮ ਕਹਿੰਦੇ ਨੇ ਭਾਈ ਤੂੰ ਇਹ ਜਿਹੜੀ ਧੂਪ ਬੱਤੀ ਦਿੱਤੀ, ਪੋਥੂਆਂ ਨੂੰ ਮੱਥਾ ਟੇਕਿਆ ਜਾਂ ਇਸ ਤਰੀਕੇ ਦੀ ਕਿਰਿਆ ਅਪਣਾਈ ਸੀ ਨਾ, ਧਰਮ ਦਾ ਕੰਮ ਕੀਤਾ ਸੀ ਜਿਹਦੇ ਤੈਨੂੰ ਸਵਰਗਾਂ ਦਾ ਵਾਸਾ ਹੋਣਾ, ਤੂੰ ਇਹ ਧਰਮ ਦਾ ਕੰਮ ਸਾਨੂੰ ਦੇ ਤੇ ਤਾਂ ਹੀ ਅਸੀਂ ਤੇਰੀ ਭੁੱਖ ਪਿਆਸ ਮਿਟਾਵਾਂਗੇ। ਯਾਨੀ ਕਿ ਇਹ ਜੋ ਕੁਝ ਕੀਤਾ ਹੈ ਅਸੀਂ ਇਹ ਰਸਤੇ ਚ ਲੁੱਟ ਲਿਆ। ਨਿਰਵਾਣ ਕੀਰਤਨ ਗਾਵੇ ਕਰਤੇ ਕਾ ਨਿਮਕ ਸਿਮਰਤ ਜਦ ਛੁੱਟੇ। ਹੁਣ ਨਿਰਵਾਣ ਕੀਰਤਨ ਕਿਹੜਾ ਸੀਗਾ ਸਾਧ ਸੰਗਤ ਜੀ? ਉਹ ਪਾਰ ਬ੍ਰਹਮ ਦੇ ਵਿੱਚ ਹੈ, ਇਸ ਪਰਮਾਤਮਾ ਦੇ ਇਸ ਗੁਣ ਯਾਨੀ ਧੁੰਨ ਦੀ ਤਰਫ਼ ਇਸ਼ਾਰਾ ਹੈ ਕਿ ਉਹ ਪਰਮਾਤਮਾ ਦੀ ਆਵਾਜ਼ ਜਿਹੜੀ ਸੱਚਖੰਡ ਤੋਂ ਆ ਰਹੀ ਹੈ ਜਿਸ ਦੇ ਵਿੱਚ ਪ੍ਰਕਾਸ਼ ਹੈ। ਪਾਰ ਬ੍ਰਹਮ ਦੇ ਵਿੱਚ ਜਦੋਂ ਜੀਵਾਤਮਾ ਜਿੰਦੇ ਜੀ ਪਹੁੰਚ ਕਰਕੇ ਉਸਦਾ ਸਰਵਣ ਕਰਦੀ ਹੈ ਤੇ ਇੱਕ ਕੜੀ ਦਾ ਸਿਮਰਨ ਜਿਹੜਾ ਜੀਵਾਤਮਾ ਨੂੰ ਆਵਾਗਮਨ ਚੋਂ ਛੁਟਾ ਕਰਕੇ ਲੈ ਜਾਂਦਾ। ਤੇ ਰਸਤੇ ਦਾ ਜਿਹੜਾ ਖਰਚ ਸੀ ਉਹ ਸੱਚਾ ਨਾਮ ਯਾਨੀ ਕਿ ਤੋਸ਼ਾ ਹੈ। ਅਗਰ ਇਹ ਤੇਰੇ ਨਾਲ ਹੋਏਗਾ ਤੇ ਜਿਹੜਾ ਤੂੰ ਸਫ਼ਰ ਹੈ ਨਾ ਇਸ ਲੋਕ ਤੋਂ ਲੈ ਕਰਕੇ ਪਰਲੋਕ, ਯਾਨੀ ਕਿ ਪਰਲੋਕ ਕਿਹੜਾ ਸੰਤਾਂ ਦਾ? ਸੱਚਖੰਡ, ਯਾਨੀ ਕਿ ਸੱਚਖੰਡ ਪਹੁੰਚਣ ਤੱਕ ਜਿਹੜੀਆਂ ਰਸਤੇ ਦੀਆਂ ਸਮੱਸਿਆ ਯਾਨੀ ਕਿ ਕਾਲ ਦੀਆਂ ਰੁਕਾਵਟਾਂ ਰਿਧੀਆਂ ਸਿੰਧੀਆਂ। ਸਾਧ ਸੰਗਤ ਜੀ, ਇਸ ਅੰਤਰ ਦੇ ਰੂਹਾਨੀ ਮੰਡਲਾਂ ਦੇ ਵਿੱਚ ਕੋਈ ਵੀ ਜੀਵਾਤਮਾ ਕਿਤਨੀ ਵੀ ਚਤੁਰ ਔਰ ਮਹਾਨ ਕਿਉਂ ਨਾ ਹੋਏ, ਕਿਤਨੇ ਵੀ ਕਰਮ ਕਿਉਂ ਨਾ ਕੀਤੇ ਹੋਣ, ਇੱਕ ਕਦਮ ਵੀ ਨਹੀਂ ਚੱਲ ਸਕਦੀ। ਇੱਕ ਕਦਮ ਕਹਿਣ ਦੀ ਗੱਲ ਹੈਗੀ ਹੈ, ਸਾਨੂੰ ਗੁਰੂ ਦੀ ਲੋੜ ਨਹੀਂ ਹੈ। ਜਿਹੜੀ ਜੀਵਾਤਮਾ ਅੰਦਰ ਜਾਂਦੀ ਹੈ ਉਸ ਨੂੰ ਪਤਾ ਹੈ ਕਿ ਗੁਰੂ ਕੀ ਚੀਜ਼ ਹੈ ਔਰ ਗੁਰੂ ਦੀ ਲੋੜ ਹੈ ਜਾਂ ਨਹੀਂ ਹੈ। ਵਿਚਾਰ ਕਰਕੇ ਦੇਖ ਲਓ, ਅਗਰ ਤੋਸ਼ਾ ਸਾਡੇ ਨਾਲ ਹੋਏਗਾ ਉਹ ਤੋਸ਼ਾ ਕਿਹੜਾ? ਸਤਿਗੁਰੂ ਦਾ ਸ਼ਬਦ ਰੂਪ। ਅਗਰ ਸ਼ਬਦ ਰੂਪ ਸਾਡੇ ਕੋਲ ਹੋਏਗਾ ਤੇ ਰਸਤੇ ਦਾ ਸਫ਼ਰ ਅਸੀਂ ਤੈਅ ਕਰ ਲਵਾਂਗੇ, ਨਹੀਂ ਤੇ ਜਿਹੜੇ ਰਸਤੇ
ਗੁਰਪੂਰੇ ਤੇ ਪਾਈਏ ਆਪਣੀ ਨਦਰ ਨਿਹਾਲ,
ਗੁਰਪੂਰੇ ਤੇ ਪਾਈਏ ਆਪਣੀ ਨਦਰ ਨਿਹਾਲ। ਹੁਣ ਇਹ ਜਿਹੜਾ ਤੋਸ਼ਾ ਹੈ ਨਾ, ਜਿਸ ਨੂੰ ਸੱਚਾ ਨਾਮ ਕਿਹਾ, ਕਹਿੰਦੇ ਨੇ ਪੂਰੇ ਗੁਰੂ ਦੇ ਬਿਨਾਂ ਪ੍ਰਾਪਤ ਨਹੀਂ ਹੁੰਦਾ। ਉਹ ਪੂਰੇ ਗੁਰੂ ਕਦੋਂ? ਜਦੋਂ ਉਸ ਦੀ ਨਦਰ ਹੋਏ, ਮਿਹਰ ਹੋਏ, ਦਇਆ ਹੋਵੇ, ਤਾਂ ਹੀ ਜਾ ਕਰਕੇ ਉਹ ਜੀਵਾਤਮਾ ਨੂੰ ਨਿਹਾਲ ਕਰਦਾ। ਪੂਰਾ ਗੁਰੂ ਕਿਉਂ ਕਿਹਾ? ਕਿਉਂਕਿ ਅਸੀਂ ਅਧੂਰਿਆਂ ਦੇ ਚੱਕਰ ਚ ਫਸੇ ਹਾਂ। ਅਸੀਂ ਗੁਰੂ ਤੇ ਬਣਾ ਰੱਖਿਆ, ਮਤ ਕੋਈ ਜਾਣੇ ਕਿ ਸਾਡਾ ਗੁਰੂ ਨਹੀਂ ਹੈ। ਗੁਰੂ ਤੇ ਅਸੀਂ ਬਣਾ ਕੇ ਰੱਖਿਆ। ਕਿਸ ਨੂੰ ਬਣਾਇਆ? ਪਰਾਏ ਪੁਰਸ਼ ਨੂੰ। ਪਰਾਇਆ ਪੁਰਸ਼ ਕੌਣ ਹੈ? ਯਾਨੀ ਕਿ ਮਨ, ਕਾਲ ਦਾ ਇੱਕ ਅੰਸ਼ ਹੈ ਮਨ, ਜਿਸਨੇ ਹਰ ਜੀਵਾਤਮਾ ਦੇ ਨਾਲ ਤਨ ਔਰ ਮਨ ਦਾ ਪਿੰਜਰਾ ਲਗਾ ਰੱਖਿਆ। ਇਸ ਨੂੰ ਅਸੀਂ ਗੁਰੂ ਬਣਾ ਰੱਖਿਆ। ਮਨ ਜੋ ਕੁਝ ਕਹਿੰਦਾ ਅਸੀਂ ਕਰਦੇ ਹਾਂ। ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਸਾਰੀ ਕਿਰਿਆ ਦੇਖ ਲਓ, ਨਜ਼ਰ ਮਾਰ ਕਰਕੇ ਵਿਚਾਰ ਕਰੋ ਅੱਛੇ ਤਰੀਕੇ ਦੇ ਨਾਲ ਕਿ ਜੋ ਕੁਝ ਵੀ ਉਹ ਕਹਿ ਰਿਹਾ ਅਸੀਂ ਉਸ ਦੇ ਉੱਪਰ ਮਿਟ ਰਹੇ ਹਾਂ। ਖਾਣਾ ਪੀਣਾ ਪਹਿਨਣਾ ਮਨ ਕੀ ਖੁਸ਼ੀ ਖੁਆਰ। ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਕਿ ਖਾਣ ਪੀਣ ਔਰ ਪਹਿਨਣ ਦੀ ਜਿਹੜੀ ਕਿਰਿਆ ਤੂੰ ਅਪਣਾ ਰੱਖੀ ਹੈ ਮਨੁੱਖੇ ਜਨਮ ਦੇ ਵਿੱਚ, ਇਹ ਮਨ ਦੀ ਖੁਸ਼ੀ ਹੈ। ਮਨ ਨੂੰ ਖੁਸ਼ ਕਰਨ ਵਾਸਤੇ ਤੂੰ ਇਹ ਸਭ ਕੁਝ ਕਰ ਰਿਹਾ, ਔਰ ਖੁਆਰ ਹੋਣਾ ਪਏਗਾ ਤੈਨੂੰ, ਜਨਮ ਔਰ ਮਰਨ ਦੇ ਗੇੜ ਦੇ ਵਿੱਚ ਆਉਣਾ ਪਏਗਾ। ਤੇ ਇਸ ਕਰਕੇ ਗੁਰੂ ਪੂਰਾ ਹੋਏਗਾ ਤੇ ਉਹੀ ਸਾਨੂੰ ਸੋਝੀ ਦੇਗਾ, ਔਰ ਤਾਂ ਹੀ ਜਾ ਕਰਕੇ ਸਾਨੂੰ ਪਤਾ ਚੱਲੇਗਾ ਕਿ ਸੱਚੀ ਗੱਲ ਕਿਹੜੀ ਹੈ, ਸੱਚਾ ਰਸਤਾ ਕਿਹੜਾ, ਸੱਚਾ ਸਫ਼ਰ ਕਿਹੜਾ, ਔਰ ਸੱਚਾ ਨਾਮ ਕਿਹੜਾ। ਤਾਂ ਹੀ ਜਾ ਕਰਕੇ ਸਾਡਾ ਉਧਾਰ ਹੋ ਸਕਦਾ। ਔਰ ਉਹਦੇ ਵਿੱਚ ਵੀ ਅਸੀਂ ਅਜੇ ਤੇ ਗੁਰੂ ਦੀ ਤਰਫ਼ ਮੂੰਹ ਹੀ ਨਹੀਂ ਕੀਤਾ, ਖਿਆਲ ਹੀ ਨਹੀਂ ਕੀਤਾ। ਕਹਿੰਦੇ ਨੇ ਗੁਰੂ ਨਿਹਾਲ ਹੋਏਗਾ, ਜਦੋਂ ਕਿ ਨਿਹਾਲ ਕਦੋਂ ਹੋਏਗਾ? ਜਦੋਂ ਦਇਆ ਮੇਰ ਕਰੇਗਾ, ਪ੍ਰਸੰਨ ਹੋਏਗਾ, ਤਾਂ ਹੀ ਜਾ ਕਰਕੇ ਵਸਤੂ ਹਾਸਲ ਹੋਏਗੀ। ਮਤ ਕੋਈ ਜਾਣੇ ਕਿ ਅਸੀਂ ਗੁਰੂ ਬਣਾਏ ਆ ਤੇ ਸਾਨੂੰ ਇਹ ਵਸਤੂ ਹਾਸਲ ਹੋ ਜਾਏਗੀ। ਨਹੀਂ, ਇਹ ਅਸੀਂ ਬਣਾ ਕਰਕੇ ਆਇਆ, ਗੁਰੂ ਨੇ ਸਾਡੀ ਬਾਹ ਜੇ ਨੀ ਵੜੀ। ਗੁਰੂ ਜਦੋਂ ਬਾਹ ਪਕੜਦਾ ਹੈ ਨਾ, ਉਸ ਵੇਲੇ ਉਹ ਹੀ ਪਖਦੀ ਚਿੰਗਾਰੀਆਂ ਨੂੰ ਲੈਣ ਵਾਸਤੇ ਆਉਂਦਾ ਜਿਨ੍ਹਾਂ ਵਾਸਤੇ ਇਹ ਜਗਤ ਦੇ ਵਿੱਚ ਉਸਨੇ ਅਵਤਾਰ ਧਾਰਿਆ। ਤਾਂ ਹੀ ਜਾ ਕਰਕੇ ਉਹ ਜੀਵਾਤਮਾ ਦੀ ਸਫਾਈ ਕਰਕੇ ਉਸ ਨੂੰ ਇਸ ਕਾਬਿਲ ਬਣਾਉਂਦਾ ਕਿ ਨਾਮ ਲੈ ਸਕੇ। ਯਾਨੀ ਕਿ ਅਜੇ ਜੋ ਕਿਰਿਆ ਅਸੀਂ ਅਪਣਾ ਰੱਖੀਏ ਮਨ ਦੇ ਹੁਕਮ ਦੇ ਵਿੱਚ ਹੈ, ਗੁਰੂ ਦੇ ਹੁਕਮ ਦੇ ਵਿੱਚ ਅਸੀਂ ਨਹੀਂ ਆਏ। ਗੁਰੂ ਪੂਰਾ ਚਾਹੀਦਾ, ਔਰ ਗੁਰੂ ਦੀ ਸ਼ਰਨ ਚਾਹੀਦੀ ਹੈ, ਗੁਰੂ ਦਾ ਤੁੱਠਾ ਪ੍ਰਸੰਨ ਹੋਣਾ। ਤਾਂ ਹੀ ਜਾ ਕਰਕੇ ਉਹ ਜੀਵਾਤਮਾ ਨੂੰ ਨਿਹਾਲ ਕਰਦਾ, ਯਾਨੀ ਕਿ ਸੱਚਾ ਤੋਸ਼ਾ ਦਿੰਦਾ।
ਕਰਮ ਪ੍ਰਾਪਤ ਤਿਸ ਹੋਵੇ ਜਿਸ ਨੂੰ ਹੋਈ ਦਇਆਲ।
ਕਰਮ ਪ੍ਰਾਪਤ ਤਿਸ ਹੋਵੇ ਜਿਸ ਨੂੰ ਹੋਈ ਦਿਆਲ। ਹੁਣ ਜਿਹੜੀ ਦੂਸਰੀ ਤੁਕ ਹੈ ਇਹ ਅਕਾਲ ਪੁਰਖ ਦੀ ਤਰਫ ਹੈ। ਅਕਾਲ ਪੁਰਖ ਦੀ ਦਿਆਲਤਾ ਹੋਏ, ਕਦੋਂ ਦਿਆਲ ਹੁੰਦਾ? ਜਦੋਂ ਕਿ ਧੁਰ ਦੇ ਕਰਮ ਬਣ ਜਾਂਦੇ ਨੇ। ਕਰਮ ਕਦੋਂ ਬਣਦੇ ਨੇ? ਜਦੋਂ ਜੀਵਾਤਮਾ ਤੜਫਦੀ ਹੈ ਆਪਣੇ ਪਿਤਾ ਨੂੰ, ਪਰਮੇਸ਼ਵਰ ਨੂੰ, ਪਤੀ ਨੂੰ ਮਿਲਣ ਵਾਸਤੇ। ਤਾਂ ਹੀ ਜਾ ਕਰਕੇ ਇਹ ਕਰਮ ਜਿਹੜੀ ਹੈ ਤੜਫ ਜੁੜਦੀ ਹੈ। ਅਕਾਲ ਪੁਰਖ ਪ੍ਰਸੰਨ ਹੁੰਦਾ ਤੇ ਸਤਿਗੁਰ ਦੇ ਨਾਲ ਮੇਲ ਕਰਾਉਂਦਾ। ਮਤ ਕੋਈ ਜਾਣੇ ਕਿ ਮੈਂ ਸਤਿਗੁਰ ਨੂੰ ਲੱਭਣ ਚੱਲਿਆ ਤੇ ਮੈਨੂੰ ਸਤਿਗੁਰ ਮਿਲ ਜਾਏਗਾ, ਜਾਂ ਡੇਰੇ ਮੰਦਰ ਗੁਰਦੁਆਰੇ ਜਾ ਕਰਕੇ ਅਸੀਂ ਨੱਕਾ ਰਗੜਦੇ ਹਾਂ, ਮੱਥੇ ਟੇਕਦੇ ਹਾਂ ਤੇ ਅਸੀਂ ਗੁਰੂ ਕੋਲ ਪਹੁੰਚ ਗਏ ਤੇ ਸਾਰਾ ਦਾ ਸਾਰਾ ਭਰਮ ਹੈ। ਬਿਨਾਂ ਕਰਮਾਂ ਦੇ ਕਦੀ ਵੀ ਸਤਿਗੁਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਹੁਣ ਇਹ ਪ੍ਰਾਪਤੀ ਕਿਸ ਤਰੀਕੇ ਦੀ ਹੈ ਅੱਗੇ ਗੁਰੂ ਸਾਹਿਬ ਸਪਸ਼ਟ ਕਰਦੇ।
ਮੇਰੇ ਮਨ ਗੁਰੂ ਜੀ ਵੱਡੇ ਅਵਰ ਨ ਕੋਈ ਦੂਜਾ ਥਾਂ ਨਾ ਕੋ ਸੂਝੇ ਗੁਰ ਮੇਲੇ ਸੱਚ ਸੋ।
ਗੁਰ ਜੇਵੜ ਅਵਰ ਨਾ ਕੋਈ, ਗੁਰੂ ਦੇ ਬਰਾਬਰ, ਗੁਰੂ ਦੇ ਮੁਕਾਬਲੇ ਦੀ ਕੋਈ ਵਸਤੂ ਨਹੀਂ। ਹੁਣ ਮੁਕਾਬਲਾ ਇੱਥੇ ਕੋਈ ਕੁਸ਼ਤੀ ਦਾ ਅਖਾੜਾ ਨਹੀਂ ਹੈ, ਕੋਈ ਮੁਕਾਬਲਾ ਹੋਣਾ। ਜੇਵੜ ਦਾ ਭਾਵ ਹੈ ਕਿ ਗੁਰੂ ਦੇ ਅੰਦਰ ਤਾਕਤ ਹੈ, ਗੁਰੂ ਦੇ ਅੰਦਰ ਸਮਰੱਥਾ ਹੈ ਇਸ ਸਫ਼ਰ ਨੂੰ ਤੈਅ ਕਰਾਉਣ ਦੀ। ਇਹ ਕਦੋਂ ਹੁੰਦਾ? ਜਦੋਂ ਜੀਵਾਤਮਾ ਅੰਤਰ ਦੇ ਵਿੱਚ ਦੇਖ ਲੈਂਦੀ ਹੈ ਗੁਰੂ ਨੂੰ। ਜਦ ਤੱਕ ਅੰਤਰ ਦੇ ਵਿੱਚ ਗੁਰੂ ਨੂੰ ਨਾ ਦੇਖ ਲਵੇ, ਤਦ ਤੱਕ ਉਹ ਇਸ ਕਾਬਿਲ ਨਹੀਂ ਬਣਦੀ ਕਿ ਗੁਰੂ ਦੀ ਵਡਿਆਈ ਨੂੰ ਗਾ ਸਕੇ। ਲਫ਼ਜ਼ਾਂ ਦੇ ਨਾਲ, ਮਨ, ਬੁੱਧੀ ਔਰ ਇੰਦਰੀਆਂ ਦੇ ਨਾਲ ਗੁਰੂ ਦੀ ਵਡਿਆਈ ਗਾ ਹੀ ਨਹੀਂ ਜਾ ਸਕਦੀ। ਇਹ ਜੋ ਕੁਝ ਵੀ ਕੀਤਾ ਜਾ ਰਿਹਾ, ਗਾਇਆ ਜਾ ਰਿਹਾ, ਇੱਕ ਆਧਾਰ ਦਿੱਤਾ ਜਾ ਰਿਹਾ ਸਿਰਫ ਸੀਮਿਤ ਰੂਪ ਦੇ ਵਿੱਚ। ਉਹ ਅਸਲੀ ਜਿਹੜੀ ਚੀਜ਼ ਹੈ ਉਹ ਅੰਤਰ ਦੇ ਵਿੱਚ ਹੈ। ਜਿਹੜੀ ਜੀਵਾਤਮਾ ਅੰਤਰ ਜਾਂਦੀ ਹੈ ਉਸੀ ਨੂੰ ਪਤਾ ਚੱਲਦਾ ਕਿ ਉਸ ਦੇ ਮੁਕਾਬਲੇ ਦੀ ਕੋਈ ਵਸਤੂ ਨਹੀਂ ਹੈ। ਕਿਉਂ? ਕਿਉਂਕਿ ਉਸ ਦੇ ਵਿੱਚ ਸਮਰੱਥਾ ਹੈ ਇਸ ਜਗਤ ਤੋਂ ਕੱਢਣ ਦੀ।
ਸਗਲੇ ਪਦਾਰਥ ਤਿਸ ਮਿਲੇ ਜਿਨ ਗੁਰ ਡਿੱਠਾ ਜਾਏ।
ਸਗਲੇ ਪਦਾਰਥ ਤਿੰਨ ਮਿਲੇ ਜਿਨ ਗੁਰ ਡਿੱਠਾ ਜਾਏ। ਹੁਣ ਗੁਰ ਡਿੱਠੇ ਦੀ ਕਿਹੜੀ ਗੱਲ ਹੈ? ਗੁਰ ਡਿੱਠਾ, ਗੁਰੂ ਨੂੰ ਤਾਂ ਸਾਰੇ ਹੀ ਦੇਖ ਰਹੇ ਨੇ। ਇਹ ਉਹਨਾਂ ਜੀਵਾਤਮਾ ਦੀ ਤਰਫ਼ ਇਸ਼ਾਰਾ ਗੁਰੂ ਸਾਹਿਬ ਦਾ ਕਿ ਜਿਨ੍ਹਾਂ ਨੇ ਗੁਰੂ ਬਣਾ ਲਿਆ। ਯਾਨੀ ਕਿ ਉਹ ਗੁਰੂ ਦੇ ਦਰਸ਼ਨ ਕਰਨ ਵਾਸਤੇ ਵੀ ਜਾਂਦੇ ਨੇ, ਸਤਸੰਗ ਵੀ ਜਾਂਦੇ ਨੇ, ਕਈ ਕੁਛ ਕਰਦੇ ਨੇ, ਦੌੜੇ ਦੌੜੇ ਜਾਂਦੇ ਨੇ, ਗੁਰੂ ਦੇ ਦਰਸ਼ਨ ਕਰਦੇ ਨੇ। ਔਰ ਗੁਰੂ ਸਾਹਿਬ ਕਹਿੰਦੇ ਨੇ ਤੁੱਠੇ ਦੀ ਜਿਹੜੀ ਗੱਲ ਕੀਤੀ ਹੈ ਵਸਤੂਆਂ ਦੀ ਪ੍ਰਾਪਤੀ, ਕਿਆ ਸਾਡੀਆਂ ਸਾਨੂੰ ਸਾਰੀ ਵਸਤੂਆਂ ਮਿਲ ਗਈਆਂ ਨੇ? ਸਾਰੀਆਂ ਵਸਤੂਆਂ ਕਿਹੜੀਆਂ ਨੇ? ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਯਾਨੀ ਕਿ ਨੌ ਨਿਧੀਆਂ ਔਰ 18 ਸਿੱਧੀਆਂ ਜਿਹੜੀਆਂ ਨੇ ਇਸ ਤਿੰਨੋਂ ਲੋਕਾਂ ਦੀ ਦੌਲਤ ਹੈ। ਇਹ ਤਿੰਨੋਂ ਲੋਕਾਂ ਦੀ ਦੌਲਤ ਕਿਸ ਦੇ ਵਿੱਚ ਹੈ? ਕਿਸ ਨੂੰ ਕਿਹਾ? ਨਾਮ ਨੂੰ ਕਿਹਾ, ਸੱਚੇ ਨਾਮ ਨੂੰ। ਯਾਨੀ ਕਿ ਸੱਚਾ ਨਾਮ ਦੇ ਅੰਦਰ ਸਾਰਾ ਕੁਝ, ਸਾਰੇ ਪਦਾਰਥ ਮੌਜੂਦ ਨੇ। ਤੇ ਕਿਆ ਇਹ ਸਾਨੂੰ ਮਿਲ ਗਏ ਨੇ ਸਾਰੇ ਪਦਾਰਥ? अजे नहीं ना मिले तो इसका कारण की एक गुरु नु देख भी लिया और पदार्थ भी नहीं मिले क्या बाणी झूठ कह रही है बाणी सच कह रही है असी उदा अर्थ गलत कढ़िया यानी के बाहरी दर्शन की गल नहीं करे सतगुर नु सब को वेखदा जेता जगत संसार तुठे मुक्त ना हो वही जिचर शब्द ना करे विचार जब तक गुरु के उपदेशा अनुसार विचार नहीं करता अमल नहीं ना करता तद तक उसकी मुक्ति नहीं हो सकती सतगुरु नु सारा जगत जड़ चेतन लोग पशु परिंदे निचली उची जुनावर सारे ही देख रहे ने कहते दिठे मुक्त ना हो देखने दे नाल मुक्ति नहीं होंगी फिर असी के दर्शन की तरफ दौड़ी दौड़ी जा रहे हैं मन बुद्धि और इंद्रिया के दर्शन सीमित फल लै करके आते हैं जिस पदार्थ की गल की गई है कि सारे सगल पदार्थ मिल जाते हैं तुठे दे नाल देखण तिठे दे नाल वो अंतर की गल है कि जो जीवात्मा अंतर के भी नौ द्वारे खाली करके पहुंचती है उत्थे गुरु साहब जड़े ने नुरानी रूप के भी सब सूक्ष्म लोग दे यशवाल चक्कर दे प्रगट होंगे ने उस वक्त जा करके उस नूं ओ तुन परमात्मा का गुण जिस नूं आवाज किया गया जिदे तो प्रकाश होंदा ओ अपने शिष्य नूं सौंपदे ने उसकी झोली तकसीम करते ने तां ही जा करके जीवात्मा के जड़े सारिया वस्तुआं ने ना जड़े सारे पदार्थ ने उस नूं मिल जाते हैं यानी कि यह तुक अंदर लै करके जाती है बाहर के तुठे का देखण का या प्राप्त करने का कोई भी इसका मतलब नहीं है
गुर चरणी जिन मन लगा
जिन्हों का मन गुरु के चरणा दे नाल लग गया वह वडभागी ने हुण गुरु साहब ते अपने नजदीक ही नहीं आण देंदे जाके देख लो कितनियां सिक्योरिटियां बैठियां ने मत्था उह टिकांदे ने फिर मन चरणी किवें लग गया इह तुक भी जिहड़ी है पहली तुक दे नाल ही संबंधित है जदों जीवात्मा अंदर यशमाल चक्कर विच अपने पूरन सतगुरां दे उस निरानी रूप दे दीदार करदी है ना उहनां दे इक नख दे विचों इतनी रोशनी निकल रही हुंदी है कि करोड़ां ही मणियां जिहड़ियां ने उस दे अगे फिक्कियां हो जांदियां ने करोड़ां ही मणियां हुण विचार करके देख लो उह उसी नूं चरण धूड़ कहा गया उस चरण धूड़ दे विच जो ए मन रूपी जीवात्मा स्नान करती है ता ही जा करके वो इस काबिल बनती है निर्मल होंदी है कि अगे दे सफर नू रस्ते नू तय कर सके इत्थे मन दा इस्तेमाल किया गया यानी कि जब तक मन उस प्रकाश दा दीदार नहीं ना करेगा सतगुर दे तद तक इस जीवात्मा नू छोड़ेगा नहीं इस नू पिंजरे दे रूप विच कैद करके बैठा इस दी ताकत नू लै करके सारे जगत विच भ्रमण कर रहा है अंदर जान ही नहीं दिंदा अंदर जान लई सतगुर दी ताकत शरण चाहीदी है उन्हां दी चरणी लगांगे बाहर रूप दे विच तां ही जा बाहर दे चरणी रूप विच की है कि उन्हां दे उपदेशां दे उपर अमल करांगे तां ही ये जीवात्मा नूं अंदर नौ द्वारे चों कढ के ले जाणगे और जदों उन्हां दे प्रकाश नूं देख करके मन लुभायमान हो जाएगा तां ही जा करके ब्रह्म दे विच लीन होया क्योंकि यह ब्रह्म दा अंश है यह कोई छोटी हस्ती नहीं है यानी कि नकल दी भी नकल दा यह अंश है और उत्थे जा करके ही यह जीवात्मा नूं खुला छड्डेगा तां ही जीवात्मा अगे दे सफर नूं तय करदी होई सचखंड पहुंच सकती है इस करके बिल्कुल स्पष्ट उपदेश है कि अंतर दे उस प्रकाश और उस आवाज नूं प्राप्त कीते बिना जीव दा उद्धार हो ही नहीं सकदा
गुरदाता समरथ गुर गुर सब मेरी आसमाई
गुरदाता समरथ गुरु गुर सब मेरे आसमाई हुण इहदे विच केड़ी भेद सी जिहड़ी अज तक असीं ग्रंथ पोथियां पढ़ी जांदे आ सानूं समझ नहीं आया गुरु दाता देण वाला यानी कि दाता देण वाला समर्थ यह दात नूं देण वास्ते समर्था उहदे विच है गुरु सब में रहा समाई सब दे अंदर वो मौजूद है क्यों क्योंकि वो असी आकार नूं गुरु समझ के बैठे आकार कोई गुरु नहीं है शब्द रंग रूप रेख आकार तो परे एक आवाज और प्रकाश है जिस नूं असी गुरु कह करके बाणी च संता ने याद किया है ते कहंदे ने दाता और समर्थ है हुण दाता केड़ा जिहड़ियां वस्तुआं और संबंध असी गुरु साहब अगे फरियाद करदे आ कहंदे दाता जी ने सानू ए दात दे दित्ती साध संगत जी विचार करके देख लो ए दात है या जंजीर है असी जा करके कार मोटर लिया है पुत्र नूं इक उदाहरण देंदे ने सतगुरु कहंदे ने तुसी पुत्र दी मंग कीती पुत्र नूं मंग के लिया है सत जन्मां तक साडे घर औलाद नहीं सी होणी पर असी गुरु साहब अगे फरियाद कीती करदे रहे अखीर गुरु साहब ने जदों असी नहीं मन्ने ते पुत्र ਦੀ ਦਾਤ ਸਾਡੀ ਝੋਲੀ ਚ ਪਾਤੀ ਅਸੀਂ ਉਹਨੂੰ ਦਾਤ ਕਹਿੰਦੇ ਹਾਂ ਹੁਣ ਵਿਚਾਰ ਕਰਕੇ ਦੇਖੋ ਇਹ ਦਾਤ ਹੈ ਜਾਂ ਜੰਜੀਰ ਹੈ ਫੈਸਲਾ ਤੁਸੀਂ ਘਰ ਜਾ ਕੇ ਆਪ ਕਰਨਾ ਹੁਣ ਸਾਡਾ ਕੋਈ ਵੀ ਲੈਣ ਦੇਣ ਦਾ ਸੰਬੰਧ ਉਸ ਜੀਵਾਤਮਾ ਦੇ ਨਾਲ ਨਹੀਂ ਸੀ ਜਿਹੜੀ ਜੀਵਾਤਮਾ ਉਸ ਘੱਟ ਦੇ ਵਿੱਚ ਪਾ ਕਰਕੇ ਸਾਡੇ ਪੇਟ ਤੋਂ ਜਿਸ ਨੇ ਜਨਮ ਲਿਆ ਉਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਸੀ ਸੱਤ ਜਨਮਾਂ ਤੱਕ ਕੋਈ ਮਤਲਬ ਹੀ ਨਹੀਂ ਸੀਗਾ ਕੋਈ ਸੰਬੰਧ ਬਣ ਜਾਂਦਾ ਪਰ ਅਸੀਂ ਜਿੱਦ ਕੀਤੀ ਔਰ ਸਾਨੂੰ ਔਲਾਦ ਦੀ ਪ੍ਰਾਪਤੀ ਹੋ ਗਈ ਹੁਣ ਅਸੀਂ ਜਿਹੜਾ ਇੱਕ ਚੌਥਾਈ ਹਿੱਸਾ ਮਨੁੱਖੇ ਜਨਮ ਦੇ ਵਿੱਚ ਕਰਮਾ ਸੰਧੜਾ ਖੇਤ ਜਿਹੜਾ ਮਿਲਿਆ ਸੀ ਨਾ ਇੱਕ ਨਾਮ ਬਵਨ ਨਾਮ ਨੂੰ ਪ੍ਰਾਪਤ ਕਰਨ ਵਾਸਤੇ ਉਹ ਕਿਰਿਆ ਅਸੀਂ ਕੀ ਕੀਤੀ उस वासा की पूंजी कित्थे खर्च कर दी, उस बच्चे दे पालन पोषण दे विच खर्च कर दी। हुण बच्चे दे पालन पोषण दे विच जड़ा नवी भाजी सा संगत जी बना लई, विचार करके देख लो इसका भुगतान करन वास्ते, अज उन्हें साडे पेट चो जन्म लिया ना, अगले जन्मां चो साडे टिड्डो जन्म लेगा, असी उहदे टिड्डो जन्म लवांगे। हुण विचार करके देख लो नवी भाजी बना करके, यानी कि जीवात्मा कितनी भी महान क्यों ना हो जाए, कितने ही गुरुआं दे कोल क्यों ना चली जाए, कितने ही लफ्जा दे नाम या अमृत दे कुंड खाली ना कर ले, तद तक वह बुट नहीं सकती जब तक उस बच्चे की कीती परवरिश का भुगतान नहीं कर देंगी। हुण यह नवी भाजी बना ली, इसनूं असीं दात कहिंदे आ, सतगुरु सचखंड तो उपदेश कर रहे ने, दात नहीं है यह जंजीर है। और सतगुरु की करन, असी जंजीर की मांग की, सतगुरु ते एक ऐसा आईना है कि जेड़ा आकार रूप लै करके जेड़े भाव लै करके जाओगे उही भाव प्रगट हो जाएंगे। जब असी भाव ही यही लै करके गए कि सानू औलाद मिले जंजीर मिले, तो सतगुरु की करन जंजीर ही सही, अगले जन्म देख लवांगे। सतगुरु ते आनंद काल शब्द का रूप मिले, सचखंड पहुंचे अकाल पुरख दई रूप बड़े हुए ने, उन्होंने किस चीज का फर्क है? फर्क तो सानू पैंदा, तो बुद्धि सानू मिली सी विचार करन वास्ते, पर असी कीता की बंधन पा लिया। हुण यह जड़े बंधन असी पाए ने, यह कोई दात नहीं है। इस तुक दे विच जड़ी दात दी गल कीती, ये दात और समर्थ दी, और दात इको ही है। जड़ा तोशा है ना, यह तोशा सिर्फ सतगुरु दे सकदे ने, जड़ा जीव दे रस्ते दा खर्च है, इस खर्च नू कीते बिना जीवात्मा अनंत मंडला जिथे की काल मौजूद है एक कदम नहीं चल सकते, वह सारा रस्ता तय करन वास्ते यह दात गुण दिंदा सतगुरु। उस सतगुरु दे अंदर ताकत है, समर्था है। समर्था किसकी है? उस अकाल पुरख का हुक्म काम कर रहा है। गुरु तो कोई भी है, पर सतगुरु वह है जिस दे अंदर अकाल पुरख का हुक्म है। गुरु नानक साहब दे अंदर अकाल पुरख का हुक्म सी, इसी करके उन्होंने पूर्ण सतगुरु कह करके याद किया जाता है। यानी कि असी उन्होंने चरणी लगना, उन्हों की शरण लैनी है, जेडे कि सचखंड का हुक्म लै करके इस जगत तो प्रगट होंगे ने। पातशाहियां अज भी चल रही ने, और सानू लोड़ है कि असी उन्हां पातशाहियां दे कोल जाइए, अपनी मेहनत करिए। अगर पूरी जिंदगी असी एक सतगुरु की भाल दे विच, यानी कि तलाश दे विच ही खत्म कर दिती, ते जिहड़ियां बेड़ियां असी एकत्रित कर रहे हैं, बेड़ियां तो ते चंगे हाँ कि कुछ ना कुछ ते असी रस्ता तय कर लिया। अगर मंजिल पूरब दे विच है, असी पश्चिम की तरफ चल रहे हैं, ते केड़े युग काल दे विच असी पहुंच सकांगे। यही कारण है कि अनंत काल तो यह जीवात्मा का जन्म हो रहा, असी भी सी अज जदों तो यह सृष्टि चल रही है असी मौजूद सा, कितने ही साडे जन्म होए ने, पर अज तक असी मंजिल नूं प्राप्त नहीं किया। क्यों? क्योंकि असी पूरब दी जगह पश्चिम नूं चल रहे हैं। तो पहली तुक स्पष्ट किया सी कि संतां दी चरण जाओ, संतां दी सरणी लो, क्योंकि संत ही दसणगे कि पूरब केड़े पासे है और किस तरीके नाल चलना है। फिर साध संगत जी भावे असी एक एक कदम पटीए, भावे होले चलिए, पर साडा रस्ता जरूर तय हो जाएगा। और अगर साडी डायरेक्शन ही उल्टी होगी तो किसी भी युग काल दे विच रस्ता तय नहीं हो सकता।
गुर परमेश्वर पार ब्रह्म गुर डुबदा ले,
गुर परमेश्वर पार ब्रह्म गुरु डुबदा ले तराए। हुण गुरु डुबदे नू तार लैंदा, क्यों? क्योंकि पार ब्रह्म ईश्वर सतगुर है। हुण पार ब्रह्म ईश्वर सतगुर दे अंदर ताकत और समर्थ है, जड़ चेतन सब नू आधार देण वाला, उस अकाल पुरख दी रोम दी एक किरण दे नाल ए सारे ब्रह्मांड काम कर रहे ने। इतनी चेतन सत्ता उस जगह मौजूद है, तो उसी सत्ता नू लै करके सतगुरु इस जगत दे विच आंदे ने, और उन्हां दे विच ताकत है जीवात्मा नू इस नरका चो कढ़न दी। किस तरीके दे नाल? जिस तरीके दे नाल असी स्वासा दी पूंजी दा खर्च कर रहे हां, पर पल पल काल दा सिकंजा साडी गर्दन ते टाइट हुंदा जा रहा, असी पल पल काल दे मुंह दे विच जा रहे हां। 84 लाख साडे जन्म जड़े ने पक्के हुंदे जा रहे, जड़ी भी किरिया असी अपनाई है यह जन्म ही पक्के कर रहे हैं। सतगुरु के मुतलक असी अज तक किरिया नू नहीं अपना सके, जिस नू तारण करन दे बाद जीवात्मा निष्कामी हो करके कि अकाल पुरख नू प्राप्त कर दी है। साडे सारी किरिया दे अंदर इच्छा कामना स्वार्थ मौजूद है, ते किस तरीके दे नाल असी इस समुद्र तो पाप सागर तो पार हो सकते हैं? ते गुरु साहब कहंदे ने कि ओ परमात्मा यानी के गुरु ही है जिदे अंदर ताकत और समर्थ है, सानू रस्ता दे सकदा है, ओ ताकत दे सकदा है इस 84 लाख जामिया चो कढ सकदा है। क्यों? क्योंकि उसने उपदेश करना है, और जड़ी जीवात्मा उपदेश नू धारण कर लेगी, वह अपने आप नू इस पाप सागर चो पार करन दे काबिल बना लेगी।
कित मुख सालाइए करण कारण समरथ,
कित मुख सालाइए करण कारण समरथ, ਕਹਿੰਦੇ ਨੇ ਕਿਹੜੇ ਮੂੰਹ ਦੇ ਨਾਲ ਕਿਹੜੇ ਲਫ਼ਜ਼ਾਂ ਦੇ ਨਾਲ ਇਸ ਗੁਰੂ ਦੀ ਸਲਾਹਨਾ ਕਰੀਏ, ਗੁਰੂ ਦੇ ਗੁਣ ਗਾਈਏ। ਕਰਨ ਔਰ ਕਾਰਨ ਸਮਰੱਥ ਹੈ। ਕਰਨ ਕੀ ਇੱਕ ਇਸ ਸ੍ਰਿਸ਼ਟੀ ਦੇ ਵਿੱਚ ਇਫੈਕਟ, ਕਾਜ਼ ਔਰ ਇਫੈਕਟ ਦਾ ਨਿਯਮ ਹੈ, ਯਾਨੀ ਕਿ ਜਿਹੜੀ ਵੀ ਕਿਰਿਆ ਕਰਦੇ ਹਾਂ ਉਸਦਾ ਇਫੈਕਟ ਜਮ੍ਹਾਂ ਹੁੰਦਾ ਰਹਿੰਦਾ, ਔਰ ਉਸਦਾ ਇਫੈਕਟ ਯਾਨੀ ਕਿ ਪ੍ਰਭਾਵ ਨੂੰ ਲੈ ਕਰਕੇ ਹੀ ਜੀਵਾਤਮਾ ਨੂੰ ਦੂਸਰੇ ਪਿੰਜਰੇ ਦੇ ਵਿੱਚ ਰੱਖਿਆ ਜਾਂਦਾ। ਇਹ 84 ਲੱਖ ਪਿੰਜਰਿਆਂ ਦਾ ਆਧਾਰ ਜਿਹੜਾ ਕਾਜ਼ ਔਰ ਇਫੈਕਟ ਦਾ, ਜਿਸ ਨੂੰ ਹਿੰਦੀ ਦੇ ਵਿੱਚ ਕਰਨ ਔਰ ਕਾਰਨ ਕਿਹਾ ਜਾਂਦਾ। ਅਗਰ ਅਸੀਂ ਐਸੀ ਕਾਰਨ ਨੂੰ, ਕਿਰਿਆ ਨੂੰ ਅਪਣਾ ਰੱਖਿਆ ਹੈ ਜਿਸ ਦਾ ਭੁਗਤਾਨ ਕਰਨਾ ਪਏਗਾ, ਤੇ ਸਾਨੂੰ ਇਹ ਪਿੰਜਰੇ ਦੇ ਵਿੱਚ ਜ਼ਰੂਰ ਆਉਣਾ ਪਏਗਾ। ਯਾਨੀ ਕਿ ਅੱਛੀ ਕਿਰਿਆ ਹੋਏਗੀ ਤੇ ਅੱਛੇ ਜਨਮ ਵਿੱਚ, ਯਾਨੀ ਕਿ ਭੋਗੀ ਜੂਨ ਕਿਹੜੀ ਹੈ, ਸਵਰਗਾਂ ਵਿਖੁੰਡਾ ਚਲੇ ਜਾਵਾਂਗੇ, ਮਾੜੇ ਤੇ ਮਾੜਿਆਂ ਦੇ ਵਿੱਚ ਚਲੇ ਜਾਵਾਂਗੇ। ਤੇ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਤੂੰ ਐਸੀ ਕਿਰਿਆ ਨੂੰ ਅਪਣਾ ਜਿਹੜੀ ਸਤਿਗੁਰੂ ਉਪਦੇਸ਼ ਕਰਦੇ ਨੇ। ਇਹ ਸਤਿਗੁਰਾਂ ਨੇ ਜੋ ਵੀ ਹੁਕਮ ਕਰਤਾ ਸਤਸੰਗ ਵਿੱਚ ਬੈਠ ਕਰਕੇ, ਅਗਰ ਤੂੰ ਉਸਦੇ ਚਰਨੀ ਲੱਗ ਗਿਆ ਔਰ ਉਹਦੇ ਹੁਕਮ ਨੂੰ ਅਪਣਾ ਲਿਆ, ਤੇ ਫਿਰ ਤੂੰ ਇਹ ਕਰਨ ਕਾਰਨ ਤੋਂ ਸਮਰੱਥ ਗੁਰੂ ਹੈ, ਤੈਨੂੰ ਕੱਢ ਕੇ ਲੈ ਜਾਏਗਾ, ਫਿਰ ਇਹਦਾ ਇਫੈਕਟ ਨਹੀਂ ਹੋਏਗਾ। ਯਾਨੀ ਕਿ ਨਾਮ ਦੇ ਮੁਤਲਕ ਕੀਤੀ ਗਈ ਕਮਾਈ ਜਿਹੜੀ ਹੈ ਉਸਦਾ ਫਲ ਜਿਹੜਾ ਅਕਾਲ ਪੁਰਖ ਦੀ ਗੋਦ ਦੇ ਵਿੱਚ, ਯਾਨੀ ਕਿ ਸੱਚਖੰਡ ਦੇ ਵਿੱਚ ਮਿਲਦਾ, ਉਹਦੇ ਫਲ ਨੂੰ ਪ੍ਰਾਪਤ ਕਰਨ ਵਾਸਤੇ ਇਹਨਾਂ ਲੋਕਾਂ ਦੇ ਵਿੱਚ ਜੀਵਾਤਮਾ ਨੂੰ ਖੱਜਲ ਨਹੀਂ ਹੋਣਾ ਪੈਂਦਾ। ਔਰ ਅਗਰ ਅਸੀਂ ਖੱਜਲ ਹੋਣਾ ਨਹੀਂ ਚਾਹੁੰਦੇ ਤੇ ਗੁਰੂ ਦੀ ਟੇਕ, ਗੁਰੂ ਦੀ ਸ਼ਰਨ ਲੈਣੀ ਬਹੁਤ ਜ਼ਰੂਰੀ ਹੈ, ਕਿ ਉਹ ਸਮਰੱਥ ਹੈ ਕਾਜ਼ ਔਰ ਇਫੈਕਟ ਦੇ ਇਸ ਨਿਯਮ ਜੋ ਕਿ ਕਾਲ ਨੇ ਬਣਾਇਆ ਹੈ, ਸ੍ਰਿਸ਼ਟੀ ਦਾ ਆਧਾਰ ਹੈ, ਉਸ ਤੋਂ ਬਚਣ ਦਾ ਇੱਕੋ ਹੀ ਉਪਾਅ ਹੈ।
ਸੇ ਮਥੇ ਨਿਹਾ ਚਲ ਰਹੇ ਜਿਨ ਗੁਰ ਤਾਰਿਆ,
ਸੇ ਮਥੇ ਨਿਸ਼ਚਲ ਰਹੇ ਜਿਨ ਗੁਰ ਤਾਰਿਆ ਹੱਥ, ਜਿਨ੍ਹਾਂ ਦੇ ਸਿਰ ਤੇ ਗੁਰੂ ਨੇ ਹੱਥ ਰੱਖ ਦਿੱਤਾ ਨਾ, ਕਹਿੰਦੇ ਨੇ ਉਹਨਾਂ ਦੇ ਮੱਥੇ ਨਿਸ਼ਚਲ ਹੋ ਗਏ। ਯਾਨੀ ਕਿ ਇਹਦਾ ਬਾਹਰੀ ਭਾਵ ਤੇ ਬਿਲਕੁਲ ਹੀ ਨਿਕੰਮਾ, ਅਸੀਂ ਕਹਿੰਦੇ ਮਸਤਲ ਨਿਸ਼ਚਲ ਹੋ ਗਏ ਤੇ ਕਿਆ ਸੁਰਤ ਸਿਮਟ ਜਾਏਗੀ? ਇਸ ਤਰ੍ਹਾਂ ਨਹੀਂ ਸੁਰਤ ਸਿਮਟਦੀ। ਇਹਦਾ ਬਿਲਕੁਲ ਸਪਸ਼ਟ ਭਾਵ ਹੈ ਕਿ ਮਨ ਔਰ ਆਤਮਾ, ਇਸ ਦੀ ਬੈਠਕ ਕਿੱਥੇ ਹੈ? ਇਹ ਦੋਨੋਂ ਅੱਖਾਂ ਦੇ ਪਿੱਛੇ, ਯਾਨੀ ਕਿ ਇੱਕ ਤੀਸਰਾ ਤਿਲ ਹੈ ਜਿਸ ਨੂੰ ਸੁਸ਼ਮਨਾ ਨਾੜੀ ਕਹਿੰਦੇ ਆ, ਜਿਸ ਦਾ ਦੁਆਰ ਕੁੰਡਲੀ ਨੇ ਬੰਦ ਕੀਤਾ ਗਿਆ। ਯਾਨੀ ਕਿ ਗੁਰੂ ਦੇ ਸਿਰ ਤੇ ਉੱਪਰ ਹੱਥ ਰੱਖਣ ਦਾ ਭਾਵ ਹੈ ਕਿ ਜਦੋਂ ਜੀਵਾਤਮਾ ਆਪਣੇ ਸਤਿਗੁਰ ਦੇ ਉਪਦੇਸ਼ਾਂ ਦੇ ਉੱਪਰ ਅਮਲ ਕਰਦੀ ਹੈ, ਸਤਿਗੁਰ ਪ੍ਰਸੰਨ ਹੁੰਦੇ ਨੇ, ਹੱਥ ਰੱਖਣ ਦਾ ਭਾਵ ਹੈ ਕਿ ਆਪਣੀ ਤਾਕਤ ਦਿੰਦੇ ਨੇ। ਕਿਸ ਵਾਸਤੇ? ਇਹ ਮੱਥੇ ਨੂੰ ਨਿਸ਼ਚਲ ਕਰਨ ਦਾ ਭਾਵ ਹੈ ਕਿ ਉਹ ਜੋ ਮਨ ਹੈ ਨਾ ਅੰਦਰ, ਕਿਉਂਕਿ ਮਨ ਦੀ ਬੈਠਕ ਇੱਥੇ ਆ, ਮਨ ਨੂੰ ਨਿਸ਼ਚਲ ਕਰਨ ਵਾਸਤੇ, ਮਨ ਨੂੰ ਕੋਈ ਵੀ ਤਾਕਤ ਨਹੀਂ ਹੈ ਜਿਹੜੀ ਵੀ ਨਿਸ਼ਚਲ ਕਰ ਸਕੇ। ਤੁਸੀਂ ਵਿਚਾਰ ਕਰਕੇ ਦੇਖ ਲਓ, ਯੋਗੀਆਂ ਸੰਨਿਆਸੀਆਂ ਨੇ ਹਜ਼ਾਰਾਂ ਸਾਲ ਤਪ ਕਰਕੇ ਇਸ ਮਨ ਨੂੰ ਪਕੜਨ ਦੀ ਕੋਸ਼ਿਸ਼ ਕੀਤੀ, ਪਰ ਮਨ ਪਕੜ ਦੇ ਵਿੱਚ ਨਹੀਂ ਆਇਆ। ਇਹਦੀ ਦਵਾਈ ਕਿਹੜੀ ਹੈ? ਸ਼ਬਦ ਜਾਂ ਨਾਮ, ਔਰ ਸ਼ਬਦ ਔਰ ਨਾਮ 9 ਦੁਆਰਾਂ ਚ ਨਹੀਂ, ਉਹ 10ਵੇਂ ਦੁਆਰ ਚ, ਔਰ ਜਦ ਤੱਕ ਜੀਵਾਤਮਾ 10ਵੇਂ ਦੁਆਰ ਪਹੁੰਚੇਗੀ ਨਹੀਂ, ਤਦ ਤੱਕ ਉਸ ਨੂੰ ਇਹ ਨਾਮ ਨੂੰ ਪ੍ਰਾਪਤ ਕਰਕੇ ਮਨ ਨਿਸ਼ਚਲ ਨਹੀਂ ਹੋ ਸਕਦਾ। ਤਾਂ ਮਨ ਨੂੰ ਨਿਸ਼ਚਲ ਕਰਨ ਵਾਸਤੇ ਸਤਿਗੁਰ ਦੀ ਸ਼ਰਨ, ਯਾਨੀ ਕਿ ਉਸਦੇ ਉਪਦੇਸ਼ਾਂ ਦੇ ਉੱਪਰ ਅਮਲ ਕਰਨਾ ਬਹੁਤ ਹੀ ਜ਼ਰੂਰੀ ਹੈ। ਔਰ ਜਦੋਂ ਸਤਿਗੁਰੂ ਦਿਆਲ ਹੁੰਦੇ ਨੇ ਤਾਂ ਹੀ ਇਹ ਮੱਥਾ ਨਿਸ਼ਚਲ, ਯਾਨੀ ਕਿ ਮਨ ਨਿਸ਼ਚਲ ਹੁੰਦਾ। ਮਨ ਨਿਸ਼ਚਲ ਹੁੰਦਾ ਭਾਵ ਹੈ ਕਿ ਮਨ ਬ੍ਰਹਮ ਵਿੱਚ ਸਮਾ ਜਾਂਦਾ, ਤਾਂ ਹੀ ਇਹ ਜੀਵਾਤਮਾ ਦਾ ਪਿੱਛਾ ਛੱਡਦਾ, ਔਰ ਜੀਵਾਤਮਾ ਆਪਣੇ ਮੂਲ, ਆਪਣੇ ਪਤੀ ਪਰਮੇਸ਼ਵਰ ਅਕਾਲ ਪੁਰਖ ਨੂੰ ਮਿਲਣ ਦੇ ਲਾਇਕ ਬਣਦੀ ਹੈ।